ਪਲਮਲਾ ਜਾਂਦਾ ਹੈ, ਸਭ ਵੀ ਡੋਲ ਜਾਂਦਾ ਹੈ। ਔਰ ਜਿਹੜੇ ਜਿਸਦੇ ਉੱਤੇ ਧਰਤੀ ਖੜੀ ਹੈ ਸ਼ੇਸ਼ ਨਾਗ, ਉਹਦਾ ਵੀ ਦਿਲ ਹਲ ਜਾਂਦਾ ਹੈ, ਧਰਤੀ ਡੋਲਣ ਲੱਗ ਜਾਂਦੀ ਹੈ। ਦਿਲ ਹਲ ਸੇਖ ਨਾਗ ਮਨ ਉਡਤ, ਅੱਛਾ ਸੇਖ ਨਾਗ ਦਾ ਜਿਹੜਾ ਮਨ ਹੈ, ਦਿਲ ਹੈ, ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੜਕੇ ਜਾਂਦੇ ਹਨ ਕਿ ਉਹਦਾ ਦਿਲ ਹਲ ਜਾਂਦਾ ਹੈ, ਧਰਤੀ ਡੋਲਣ ਲੱਗ ਜਾਂਦੀ ਹੈ ਉਹਦੇ ਸਿਰ ਤੋਂ।
ਉਡਾ ਰੇਣੂ ਹੈ ਖੁਰਨ ਸੂਰ, ਬਾਰ ਕਹੂ ਲੋਕ ਗਏ।
ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੇ ਨੇ, ਚੜ੍ਹਾਈ ਹੁੰਦੀ ਹੈ, ਇੰਨੀ ਤੇਜ਼ੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਾ ਘੋੜਾ ਚੱਲਦਾ ਤੇ ਨਾਲ ਸਿੱਖ ਸੰਗਤ ਦੇ ਘੋੜੇ ਚੱਲਦੇ ਹਨ, ਇੰਨੀ ਧੂੜ ਆਕਾਸ਼ ਨੂੰ ਚੜ੍ਹ ਜਾਂਦੀ ਹੈ, ਮਾਨੋ ਸੂਰਜ ਲੁਕ ਜਾਂਦਾ ਹੈ। ਇੰਨੀ ਆਕਾਸ਼ ਵਿਚ ਧੂੜ ਚੜ੍ਹਦੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਾਈ ਦੀ, ਐਸੀ ਚੜ੍ਹਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਹੜਾ ਸੂਰਜ ਹੈ ਉਹ ਵੀ ਲੁਕ ਜਾਂਦਾ ਹੈ, ਧੂੜ ਦੇ ਵਿਚ ਕਿਤੇ ਨਜ਼ਰ ਨਹੀਂ ਆਉਂਦਾ।
ਵਿਪੀਖਣ ਪਹਿਰਤ ਮੂੰਦ ਗੜ ਦਵਾਰ ਦੁਰਤ ਭੈ,
ਕਹਿੰਦੇ ਵਿਭੀਸ਼ਣ ਵੀ ਆਪਣਾ ਲੰਕਾ ਦਾ ਰਾਜ ਕਰਨ ਵਾਲਾ, ਵਿਭੀਸ਼ਣ ਜੀ ਨੂੰ ਰਾਮ ਚੰਦਰ ਨੇ ਰਾਜ ਦਿੱਤਾ ਸੀ, ਸੋ ਉਸ ਵਿਭੀਸ਼ਣ ਨੂੰ ਵੀ ਡਰਦਿਆਂ ਆਪਣੇ ਲੰਕਾ ਦੇ ਦਰਵਾਜੇ ਬੰਦ ਕਰ ਲੈਂਦਾ ਹੈ, ਔਰ ਬੰਦ ਕਰਕੇ ਦਰਵਾਜੇ ਕਿਸੇ ਪਾਸੇ ਲੁਕ ਜਾਂਦਾ ਹੈ, ਕਿਉਂਕਿ ਸਾਰੇ ਰਾਜੇ ਮਹਾਰਾਜੇ ਨੂੰ ਡਰ ਪੈ ਜਾਂਦਾ ਹੈ ਕਿ ਸ਼ਾਇਦ ਗੁਰੂ ਜੀ ਮੇਰੇ ਤੇ ਚੜ੍ਹਾਈ ਕਰਕੇ ਨਾ ਆ ਗਏ ਹੋਣ, ਕਿ ਸ਼ਾਇਦ ਮੇਰੇ ਰਾਜ ਖੋਣ ਵਾਸਤੇ ਨਾ ਆ ਗਏ ਹੋਣ, ਜਦੋਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾ ਕਿਸੇ ਦਾ ਰਾਜ ਖੋਹਦੇ ਸੀ, ਔਰ ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਡਰਾਉਂਦੇ ਸੀ, ਭਾਵ ਆਪਣੇ ਆਪ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਚੜ੍ਹਾਈ ਤੋਂ ਇਉਂ ਭਵਿਸ਼ਣ ਵਰਗੇ ਰਾਜੇ ਵੀ ਬੜੇ ਸ਼ਕਤੀਸ਼ਾਲੀ ਆਪਣੇ ਦੁਆਰਾਂ ਨੂੰ ਬੰਦ ਕਰ ਲੈਂਦੇ ਸਨ, ਕਿਸੇ ਪਾਸੇ ਛੁਪ ਜਾਂਦੇ ਸਨ।
ਕਰ ਗਏ ਕਿਰਪਾਨ ਗੋਬਿੰਦ ਗੁਰ ਜਬ ਸਲੋਹ ਪੱਖਰ ਸਾਜਤ,
ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੱਥ ਵਿਚ ਮਹਾਰਾਜ ਦਾ ਅਲੰਕਾਰ ਬੰਨਿਆ ਹੈ ਉਪਮਾਨ ਦਾ, ਹੁਣ ਅਸਲੀ ਗੱਲ ਕਹਿੰਦੇ ਨੇ ਭਾਈ ਸੰਤੋਖ ਸਿੰਘ ਜੀ, ਜਦੋਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਹੱਥ ਦੇ ਵਿਚ ਤਲਵਾਰ ਪਕੜ ਕੇ ਔਰ ਆਪਣੇ ਹੱਥ ਦੇ ਵਿਚ ਸਰੀਸਾ ਪਕੜ ਕੇ ਮੋਢੇ ਤੇ ਧਨੁਸ਼ ਪਾ ਕੇ ਪੱਸਾ ਪਾ ਕੇ ਔਰ ਤਿਆਰ ਵਰਤਾਰ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਦੀ ਕਾਠੀ ਤੇ ਸੱਜਦੇ ਹਨ, ਔਰ ਜਦੋਂ ਸੱਜ ਕੇ ਤੁਰਦੇ ਹਨ ਸਾਰਿਆਂ ਦੇ ਦਿਲ ਹਲ ਜਾਂਦੇ ਹਨ, ਸਾਰੇ ਦੇਖ ਕੇ ਹੈਰਾਨ ਹੋ ਜਾਂਦੇ ਹਨ ਦੇਖਣ ਵਾਲੇ।
ਕਲ ਮਲਤ ਹਰਤ ਪੁਰ ਚੱਕ ਸੁਗਰਨ ਛਾੜ ਘਰ ਤੇ ਭਜਤ,
ਕਹਿੰਦੇ ਕਲ ਮਲ ਹਰਤ ਪੁਰ ਚੱਕਰ, ਜਿਹੜੇ ਕਲਮਲਾ ਜਾਂਦੇ ਸੀ ਚੱਕਰਵਰਤੀ ਰਾਜੇ ਜਾਂ ਪੁਰ ਤੇ ਚੱਕਰ ਵੈ, ਚੱਕਾਂ ਦੇ ਛੋਟੇ ਪਿੰਡ ਵੱਡੇ ਸ਼ਹਿਰ ਉਹਨਾਂ ਦੇ ਰਹਿਣ ਵਾਲੇ ਆਪਣੇ ਘਰਾਂ ਨੂੰ ਛੱਡ ਕੇ ਭੱਜ ਜਾਂਦੇ ਸੀ, ਔਰ ਜਾਂ ਚੱਕਰਵਰਤੀ ਰਾਜੇ ਬੜੇ ਬੜੇ ਰਾਜ ਕਰਨ ਵਾਲੇ ਆਪਣੇ ਆਪ ਨੂੰ ਰਾਜੇ ਕਹਾਉਣ ਵਾਲੇ ਸ਼ਕਤੀਸ਼ਾਲੀ ਬੜੀਆਂ ਬੜੀਆਂ ਫੌਜਾਂ ਦੇ ਮਾਲਕ ਬੜੇ ਅਜਿੱਤ ਸੂਰਮੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਤ ਨੂੰ ਵੇਖ ਕਰਕੇ ਆਪਣੇ ਘਰ ਵਾਲੀਆਂ ਛੱਡ ਕੇ ਵੀ ਭੱਜ ਜਾਂਦੇ ਸੀ, ਮਹਿਲਾਂ ਨੂੰ ਛੱਡ ਕੇ ਭੱਜ ਜਾਂਦੇ ਸਨ।
ਵਿੱਤ ਸਤਿਯੁਗ ਬਾਵਨ ਸਰੂਪ ਹੋਇਆ ਨਾ ਉਪਜਤ, ਬਾਲ ਕਰ ਜਗ ਸੁਰਪੁਰ ਦੈਂਤ ਵਾਸਤੇ, ਸਤਯੁਗ ਬਾਵਨ ਸਰੂਪ ਹੋਇਆ ਨਾ ਉਪਜਤ,
ਜੇ ਸਤਯੁਗ ਦੇ ਵਿਚ ਹੁਣ ਪ੍ਰਮਾਣ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ, ਬੜੇ ਪ੍ਰੇਮ ਨਾਲ ਸੁਣਨਾ, ਪਹਿਲਾਂ ਪ੍ਰਮਾਣ ਰੱਖੇ ਨੇ ਭਾਈ ਸਾਹਿਬ ਨੇ, ਕਹਿੰਦੇ ਜੇ ਸਤਯੁਗ ਦੇ ਵਿਚ ਬਾਵਨ ਰੂਪ ਧਾਰ ਕਰਕੇ ਉਹ ਬਾਵਨ ਅਵਤਾਰ ਨਾ ਆਉਂਦਾ ਤਾਂ ਫਿਰ ਕੀ ਹੋਣਾ ਸੀ, ਸੁਣੋ ਜੀ।
ਬਾਲ ਕਰ ਜਗ ਸੁਰਪੁਰ ਦੈਂਤ ਵਾਸਤੇ,
ਕਹਿੰਦੇ ਸਾਰੇ ਜਗ ਜਿਹੜਾ ਬਲ ਰਾਜਾ ਜਗ ਕਰਦਾ ਸੀ, ਉਹ ਜਗ ਦੇ ਜ਼ੋਰ ਨਾਲ ਜਗ ਦੇ ਬਲ ਨਾਲ ਦੇਵਤਿਆਂ ਨੂੰ ਬਾਹਰ ਕੱਢ ਕੇ ਸਾਰੇ ਰਾਕਸ਼ ਦੈਂਤ ਜਿਹੜੇ ਸੀ ਉਹ ਸੁਰਗ ਦੇ ਵਿਚ ਜਾ ਕੇ ਵੱਸ ਜਾਣੇ ਸਨ। ਇਸੇ ਕਰਕੇ ਜਦੋਂ ਦੇਵਤਿਆਂ ਨੂੰ ਚਿੰਤਾ ਪੈਦਾ ਹੋ ਗਈ ਕਿ ਬਲ ਰਾਜਾ ਘਰੇ ਆਪਣੇ ਅੰਦਰ ਬੈਠਾ ਜਗ ਕਰਾਵੇ, ਉਹ ਜਗ ਕਰਦਾ ਮਨ ਵਿਚ ਵਾਸਨਾ ਰੱਖ ਕੇ ਕਿ ਸਵਰਗਾਂ ਦਾ ਰਾਜ ਲਵਾਂਗਾ, ਮੈਂ ਸਵਰਗਾਂ ਚ ਲੈ ਕੇ ਜਾਵਾਂਗਾ ਸਾਰੇ ਦੈਂਤਾਂ ਨੂੰ। ਫਿਰ ਜਾ ਕਰਕੇ ਉਹਨਾਂ ਨੇ ਬੇਨਤੀ ਕੀਤੀ ਵਿਸ਼ਨੂੰ ਭਗਵਾਨ ਦੇ ਚਰਨਾਂ ਚ ਕਿ ਸਾਨੂੰ ਇਹ ਬਚਾਉਣਾ ਕਰੋ। ਉਹ ਅਲੰਕਾਰ ਭਾਈ ਸਾਹਿਬ ਜੀ ਇੱਥੇ ਬੰਦ ਹਨ ਕਿ ਜੇ ਬਲ ਰਾਜਾ ਨਾ ਆਉਂਦਾ, ਬਲ ਰਾਜੇ ਛੱਡਣ ਵਾਸਤੇ ਬਾਵਰ ਨਾ ਆਉਂਦਾ, ਤਾਂ ਬਲ ਰਾਜੇ ਦੇ ਜੱਗ ਕਰਨ ਦੇ ਨਾਲ ਸਾਰੇ ਦੈਂਤ ਜਿਹੜੇ ਰਾਕਸ਼ ਸੀ ਉਹ ਸੁਰਗਾਪੁਰੀ ਤੇ ਕਾਬਜ ਹੋ ਜਾਂਦੇ, ਉਹਦੇ ਵਿਚ ਜਾ ਵੜਦੇ।
ਪੰਤ ਸੰਤੋਖ ਸਿੰਘ ਤ੍ਰੇਤੇ ਜੀ ਨਾ ਰਾਮ ਚੰਦ,
ਜੇ ਕਹਿੰਦੇ ਤ੍ਰੇਤੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਵਰਣਨ ਕਰਕੇ ਉਹਦਾ ਅਲੰਕਾਰ ਬਣ ਕੇ ਦੱਸਦੇ ਹਨ ਭਾਈ ਸਾਹਿਬ ਜੀ, ਜੇ ਤ੍ਰੇਤੇ ਯੁੱਗ ਦੇ ਵਿਚ ਰਾਮ ਚੰਦਰ ਜੀ ਅਵਤਾਰ ਧਾਰ ਕੇ ਨਾ ਆਉਂਦੇ ਤਾਂ ਫਿਰ
ਰਾਵਣ ਕੋ ਰਾਜ ਕਹੇ ਕੋ ਨਾ ਵਿਨਾਸ਼ ਤੇ,
ਕਹਿੰਦੇ ਫਿਰ ਰਾਵਣ ਦੇ ਰਾਜ ਨੂੰ ਕੋਈ ਨਾਸ਼ ਨਾ ਕਰ ਸਕਦਾ, ਉਹਦਾ ਜ਼ੁਲਮ ਦਾ ਰਾਜ ਅੱਜ ਤੱਕ ਕਾਇਮ ਰਹਿਣਾ। ਭਾਈ ਸਾਹਿਬ ਇਹ ਜ਼ੁਲਮ ਦੇ ਰਾਜਾਂ ਦੀ ਤੁਲਨਾ ਦੇ ਰਹੇ ਨੇ ਕਿ ਜੇ ਕਿਤੇ ਸਤਯੁਗ ਦੇ ਵਿੱਚ ਬਾਬਰ ਰੂਪ ਧਾਰ ਕੇ ਬਲ ਨੂੰ ਛੱਡਣ ਵਾਸਤੇ ਨਾ ਆਉਂਦਾ ਤਾਂ ਬਲ ਰਾਜੇ ਦੇ ਦੈਂਤਾਂ ਦਾ ਰਾਜ ਜ਼ੁਲਮ ਕਰਨ ਵਾਲਾ ਸਵਰਗਾਂ ਤੱਕ ਪਹੁੰਚ ਜਾਂਦਾ। ਔਰ ਜੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਨਾ ਆਉਂਦੇ, ਰਾਮ ਚੰਦਰ ਜੀ ਨਾ ਆਉਂਦੇ ਤ੍ਰੇਤੇ ਯੁੱਗ ਦੇ ਵਿੱਚ, ਤਾਂ ਰਾਵਣ ਦਾ ਜਿਹੜਾ ਜ਼ਾਲਮ ਰਾਜ ਸੀ ਉਹਨੂੰ ਕੋਈ ਰੋਕਣ ਵਾਲਾ ਨਹੀਂ ਜੰਮਿਆ ਸੀ, ਅੱਜ ਤੱਕ ਉਹ ਰਾਜ ਕਾਇਮ ਰਹਿੰਦਾ। ਇਹ ਭਾਈ ਸਾਹਿਬ ਜੀ ਪ੍ਰਮਾਣ ਦਿੰਦੇ ਹਨ।
ਦੁਆਪਰ ਮੈਂ ਸ਼ਿਆਨ ਕੰਨ ਹੋਤੇ ਨਾ ਕਰ ਦਿਕਾਉਣ,
ਤਾਂ ਫਿਰ ਹੁਣ ਤੀਜੀ ਗੱਲ ਕਹਿੰਦੇ ਦੁਆਪਰ ਦੇ ਵਿੱਚ ਜੇ ਕ੍ਰਿਸ਼ਨ ਜੀ ਨਾ ਹੁੰਦੇ, ਜੇ ਕ੍ਰਿਸ਼ਨ ਜੀ ਦੁਆਪਰ ਦੇ ਵਿੱਚ ਨਾ ਹੁੰਦੇ ਤਾਂ ਫਿਰ ਕੰਸ ਵਰਗੇ ਜਾਲਮ ਦਾ ਰਾਜ ਔਰ ਜਰਾਸੰਧ ਵਰਗਿਆਂ ਦਾ ਰਾਜ, ਕਾਲ ਦਮਨ ਵਰਗਿਆਂ ਦਾ ਜਿਹੜਾ ਰਾਜ ਸੀ, ਇਹ ਬੜੇ ਬੜੇ ਜਾਲਮ ਰਾਜੇ ਜਿਹੜੇ ਸਨ ਉਹਨਾਂ ਨੂੰ ਨਾਸ਼ ਕੌਣ ਕਰਦਾ ਜੇ ਕਿਤੇ ਤ੍ਰੇਤੇ ਯੁੱਗ ਵਿੱਚ ਕ੍ਰਿਸ਼ਨ ਜੀ ਨਾ ਆਉਂਦੇ।
ਦੁਖੀਨ ਕੋ ਦੁੱਖ ਸੁਖ ਸੰਤਨ ਕੇ ਵਾਸਤੇ,
ਕਹਿੰਦੇ ਦੁਖੀਆਂ ਕੇ ਦੁੱਖ, ਜਿਹੜੇ ਦੁਖੀਆਂ ਨੂੰ ਦੰਡ ਦੇਣ ਵਾਸਤੇ ਜਾਂ ਜਿਹੜੇ ਦੁਖੀ ਦੁੱਖ ਦੇਣ ਵਾਲੇ ਸੀ ਸੰਤਾਂ ਮਹਾਤਮਾ ਨੂੰ, ਉਹਨਾਂ ਦੇ ਦੁੱਖ ਨੂੰ ਦੂਰ ਕੌਣ ਕਰਦਾ ਤੇ ਸੰਤਾਂ ਮਹਾਤਮਾ ਨੂੰ ਸੁੱਖ ਕੌਣ ਦਿੰਦਾ ਕਿ ਨਾਮ ਦੇ ਰਸੀ ਨਾਮ ਜਪਣ ਵਾਲਿਆਂ ਨੂੰ ਭਾਵ ਕਿਹਨੇ ਸੁੱਖ ਦੇਣਾ ਸੀ। ਫਿਰ ਇਹ ਪ੍ਰਮਾਣ ਦਿੱਤੇ ਨੇ ਭਾਈ ਸਾਹਿਬ ਜੀ ਨੇ ਪਹਿਲਾਂ ਕਿ ਸਤਯੁਗ ਦੇ ਵਿੱਚ ਜੇ ਬਾਬਰ ਨਾ ਆਉਂਦਾ ਤਾਂ ਜ਼ੁਲਮ ਹੋਰ ਵਧਣਾ ਸੀ, ਤ੍ਰੇਤੇ ਵਿੱਚ ਰਾਮ ਨਾ ਆਉਂਦਾ ਤਾਂ ਜ਼ੁਲਮ ਦਾ ਰਾਜ ਹੋਰ ਵਧਣਾ ਸੀ, ਦੁਆਪਰ ਦੇ ਵਿੱਚ ਕ੍ਰਿਸ਼ਨ ਨਾ ਆਉਂਦਾ ਤਾਂ ਜ਼ੁਲਮ ਜ਼ਾਲਮੀ ਰਾਜੇ ਬੜੇ ਬੜੇ ਜ਼ੁਲਮ ਕਰਦੇ ਹੋਰ ਪਰਜਾ ਦੇ ਉੱਤੇ। ਇਹ ਪ੍ਰਮਾਣ ਦਿੱਤੇ ਹਨ। ਸੁਣੋ,
ਐਸੇ ਕਲੀ ਕਾਲ ਮਾਹੇ ਗੁਰੂ ਰੂਪ ਹੋਵਤ ਨਾ,
ਇਸੇ ਤਰ੍ਹਾਂ ਦੇ ਕਲਯੁਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗੇ ਨਾ ਹੁੰਦੇ ਯੋਧੇ, ਔਰ ਦਸੇ ਗੁਰੂ ਗੁਰੂ ਨਾਨਕ ਸਾਹਿਬ ਜੀ ਨਾ ਹੁੰਦੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾ ਆਉਂਦੇ ਕਲਯੁਗ ਦੇ ਵਿੱਚ,
ਕੌਣ ਹਿੰਦੂਵਾਨ ਰਾਖ ਧਰਮ ਕੋ ਪ੍ਰਕਾਸ਼ ਤੇ,
ਕਹਿੰਦੇ ਆ ਹਿੰਦੂਵਾਨ ਨੂੰ ਕੌਣ ਰੱਖਦਾ ਜਿਹੜਾ ਅੱਜ ਹਿੰਦੂ ਕਹਿੰਦੇ ਨੇ ਗਰਭ ਤੇ ਕਮੋ ਹਮ ਹਿੰਦੂ ਹੈ, ਕਹੋ ਗਰਭ ਨਾਲ ਕਹੋ, ਜ਼ੋਰ ਨਾ ਲਾ ਕੇ ਕਹੋ, ਪਰ ਕਦੇ ਉਹਦਾ ਸਥਾਨ ਵੀ ਬੰਨੋ ਜਿਸ ਨੇ ਹਿੰਦੁਸਤਾਨ ਨੂੰ ਹਿੰਦੁਸਤਾਨ ਰੱਖ ਲਿਆ। ਗੁਰਮੁਖ ਪਿਆਰਿਓ, ਐਸੀ ਗੱਲ ਭਾਈ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦੇ ਕੇ ਕਹਿੰਦੇ ਨੇ ਕਿ ਜੇ ਸਤਯੁਗ ਦੇ ਚ ਬਲ ਨਾ ਆਉਂਦਾ ਤਾਂ ਰਾਜ ਉਹ ਖਤਮ ਨੀ ਹੋਣਾ ਸੀ ਰਾਕਸ਼ਾਂ ਦਾ, ਜੇ ਤ੍ਰੇਤੇ ਚ ਨਾਮ ਨਾ ਆਉਂਦੇ ਤਾਂ ਰਾਵਣ ਦਾ ਰਾਜ ਨੀ ਖਤਮ ਹੋਣਾ ਸੀ, ਕਾਇਮ ਰਹਿਣਾ ਸੀ, ਜ਼ੁਲਮ ਨੀ ਖਤਮ ਹੋਣਾ ਸੀ, ਜੇ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨਾ ਆਉਂਦੇ ਤਾਂ ਕੰਸ ਦਾ ਰਾਜ ਕਾਇਮ ਦਹਿਮ ਰਹਿਣਾ ਸੀ, ਜੇ ਕਲਯੁਗ ਦੇ ਵਿੱਚ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾ ਆਉਂਦੇ ਤਾਂ ਜਿਹੜਾ ਜ਼ੁਲਮ ਦਾ ਰਾਜ ਸੀ ਔਰੰਗਜ਼ੇਬ ਵਰਗਿਆਂ ਦਾ ਮੁਸਲਮਾਨੀ ਤੁਰਕਾਨੀ ਰਾਜ ਸੀ ਜੋ ਇਸ ਨੂੰ ਕੋਈ ਠੱਲ ਪਾਉਣ ਵਾਲਾ ਜੰਮਿਆ ਨਹੀਂ ਸੀ, ਔਰ ਹਿੰਦਵਾਨੇ ਨੀ ਬਚਤੀ ਸੀ, ਹਿੰਦੂ ਧਰਮ ਹੀ ਖਤਮ ਹੋ ਜਾਣਾ ਸੀ, ਕਿਉਂਕਿ ਐਸਾ ਉਹਨਾਂ ਨੇ ਆਪਣਾ ਯਤਨ ਕੀਤਾ ਸੀ ਕਿ ਹਿੰਦੂਆਂ ਨੂੰ ਧਰਮ ਨੂੰ ਖਤਮ ਕਰਕੇ ਇੱਕੋ ਹੀ ਬਣਾ ਦੇਣਾ, ਸਾਰਾ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਹੈ।
ਚਾਹੇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ,
ਭਾਈ ਸਾਹਿਬ ਜੀ ਕਹਿੰਦੇ ਚਾਹੇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਆਉਂਦੇ ਨਾ ਦੁਨੀਆਂ ਤੇ, ਜੇ ਦਸੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਸਾਹਿਬ ਨਾ ਆਉਂਦੇ ਤਾਂ ਕਹਿੰਦੇ ਚਾਹੇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਏਕਤਾ ਇੱਕੋ ਹੀ ਧਰਮ ਹੋ ਜਾਣਾ ਸੀ ਮੁਸਲਮਾਨ, ਦੂਜਾ ਧਰਮ ਕੋਈ ਰਹਿਣਾ ਨਹੀਂ, ਅਨੇਕਤਾ ਬਿਲਾਏ ਜਾਤੀ, ਜਿਹੜਾ ਧਰਮ ਹੈ ਹਿੰਦੁਸਤਾਨ ਦੇ ਵਿੱਚ ਅਨੇਕਤਾ ਦਾ ਧਰਮ ਹੈ, ਉੱਥੇ ਹਿੰਦੂ ਈਸਾਈ ਸਿੱਖ ਮੁਸਲਮਾਨ ਅਨੇਕ ਪ੍ਰਕਾਰ ਦੇ ਧਰਮ ਨੇ, ਸਾਰੇ ਕਾਇਮ ਰਹੇ ਨੇ, ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੀ ਦੇਣ ਹੈ। ਕਦੇ ਸਾਹਿਬ ਇਤਿਹਾਸ ਪੜਿਆ ਹੋਏਗਾ, ਜਿਹੜਾ ਸਾਰੇ ਦਾ ਸਾਰਾ ਅਫਗਾਨਿਸਤਾਨ ਹੈ ਇਹ ਕਦੇ ਸਨਾਤਨੀ ਧਰਮ ਸੀ, ਇਹ ਤਲਵਾਰ ਦੇ ਜ਼ੋਰ ਤੇ ਮੁਸਲਮਾਨ ਬਣਾਇਆ ਗਿਆ, ਸਾਰੇ ਦਾ ਸਾਰਾ ਉਜ਼ਬੇਕਿਸਤਾਨ ਇਹ ਸਨਾਤਨੀ ਸੀ, ਔਰ ਸਾਰੇ ਦਾ ਸਾਰਾ ਇਰਾਨ ਇਰਾਕ ਇਹ ਸਨਾਤਨੀ ਸੀ, ਔਰ ਸਾਰੇ ਦਾ ਸਾਰਾ ਤੁਰਕਮੀਨਿਸਤਾਨ ਇਹ ਸਨਾਤਨੀ ਸੀ, ਔਰ ਸਾਰੇ ਦਾ ਸਾਰਾ ਜਿਹੜਾ ਹੁਣ ਪਾਕਿਸਤਾਨ ਹੈ ਇਹ ਸਨਾਤਨੀ ਧਰਮ ਸੀ, ਔਰ ਸਾਰੇ ਦਾ ਸਾਰਾ ਬੰਗਲਾਦੇਸ਼ ਜਿਹੜਾ ਸਨਾਤਨੀ ਧਰਮ ਸੀ, ਔਰ ਥਾਈਲੈਂਡ ਸਨਾਤਨੀ ਧਰਮ ਸੀ, ਮਲੇਸ਼ੀਆ ਸਨਾਤਨੀ ਧਰਮ ਸੀ, ਐਡਾ ਵੱਡਾ ਧਰਮ ਸੀ ਉਸ ਟਾਈਮ ਤੇ ਫੈਲਿਆ ਹੋਇਆ, ਇਹ ਸਾਰੇ ਦੇ ਸਾਰੇ ਨੂੰ ਮੁਸਲਮਾਨ ਬਣਾਇਆ ਗਿਆ ਤਲਵਾਰ ਦੇ ਜ਼ੋਰ ਤੇ। ਜੇ ਹਿੰਦੁਸਤਾਨ ਬਚੇ ਹੈ, ਜੇ ਹਿੰਦੁਸਤਾਨ ਦੀ ਬਚਤ ਹੋਈ ਹੈ, ਉਹਨੂੰ ਬਚਾਉਣ ਵਾਲਾ ਕੇਵਲ ਇੱਕੋ ਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਾਇਆ, ਨਹੀਂ ਇਹ ਵੀ ਮੁਸਲਮਾਨ ਹੋ ਜਾਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਸਾਰਿਆਂ ਦੀ ਇੱਕੋ ਹੀ ਏਕਤਾ ਹੋ ਜਾਣੀ ਸੀ, ਇੱਕੋ ਹੀ ਧਰਮ ਹੋ ਜਾਣਾ ਸੀ, ਮੁਸਲਮਾਨ ਸਾਰੇ ਹੋ ਜਾਣੇ ਸੀ, ਔਰ ਅਨੇਕਤਾ ਜਿਹੜੀ ਸਾਡੇ ਵਿਚ ਅਨੇਕ ਤਰ੍ਹਾਂ ਦੇ ਧਰਮ ਜਿਹੜੇ ਹਨ ਉਹ ਸਾਰੇ ਅਲੋਪ ਹੋ ਜਾਣੇ ਸਨ।
ਹੋਵਦੀ ਕੁਚੀਲਤਾ ਕਿਤਾਬਨ ਕੁਰਾਨ ਕੀ,
ਹੋਵਦੀ ਕੁਚੀਲਤਾ ਕਿਤਾਬਨ ਕੁਰਾਨ ਕੀ, ਕੁਚੀਲ ਕੱਚੀ ਬਾਣੀ ਕਿਤਾਬਾਂ ਤੇ ਕੁਰਾਨਾਂ ਦੀ ਹੋਣੀ ਸੀ, ਬਾਕੀ ਸਭ ਖਤਮ ਹੋ ਜਾਣੀਆਂ ਸਨ ਕਿਉਂਕਿ ਇੱਕੋ ਹੀ ਧਰਮ ਹੋਣਾ ਸੀ ਮੁਸਲਮਾਨ। ਔਰ ਜਿਹੜੀ ਕਿਤਾਬਾਂ ਤੇ ਕੁਰਾਨ ਦੀ ਬਾਣੀ ਹੈ ਇਹਦੀਆਂ ਆਇਤਾਂ ਨੇ ਇਹੀ ਪੜ੍ਹੀਆਂ ਜਾਣੀਆਂ ਸਨ, ਬਾਕੀ ਸਭ ਬੰਦ ਹੋ ਜਾਣੇ, ਕੁਛ ਨੀ ਹੋਣਾ ਸੀ, ਅਤੇ ਇੱਕੋ ਹੀ ਧਰਮ ਮੁਸਲਮਾਨ ਹੋਣਾ ਸੀ। ਇਸ ਨੂੰ ਬਚਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਨੇ।
ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ,
ਕਹਿੰਦੇ ਪਾਪ ਹੀ ਪਰਪੱਕ ਜਾਤੇ, ਪਾਪ ਪੂਰਨ ਪੱਕ ਜਾਣੇ ਸਨ, ਪਾਪ ਹੀ ਵੱਧ ਜਾਣੇ ਸਨ। ਇੱਕ ਦੂਜੇ ਨੂੰ ਮਾਰਨਾ, ਗਊ ਗਰੀਬ ਨੂੰ ਮਾਰਨਾ, ਮਾਰ ਮਾਰ ਕੇ ਮੁਸਲਮਾਨ ਬਣਾਉਣਾ, ਧਰਮ ਨੂੰ ਬਦਲਣਾ, ਤਲਵਾਰ ਦੇ ਜ਼ੋਰ ਤੇ ਬਦਲਣਾ, ਔਰ ਇਹ ਸਾਰੇ ਪਾਪ ਹੀ ਪਰਪੱਕ ਹੋ ਜਾਣੇ ਸਨ। ਔਰ ਧਰਮ ਤਤਕ ਜਾਤੇ, ਜਿਹੜਾ ਧਰਮ ਸੀ ਉਹ ਜ਼ਮੀਨ ਦੇ ਵਿਚ ਧਸ ਜਾਣਾ ਸੀ, ਜਿਹੜੇ ਬਾਕੀ ਦੇ ਧਰਮ ਸੀ ਸਾਰੇ ਜ਼ਮੀਨ ਵਿਚ ਧਸ ਜਾਣੇ ਸਨ, ਸਾਰੇ ਦੇ ਸਾਰੇ ਖਤਮ ਹੋ ਜਾਣੇ ਸਨ।
ਮਰਨ ਗ੍ਰਕ ਜਾਤੇ ਸਹਿਤ ਵਿਧਾਨ ਕੀ,
ਜਿਹੜੇ ਹੋਰ ਸਹਿਤ ਵਿਧਾਨ ਕੀ, ਜਿਹੜੀਆਂ ਸਾਰੀਆਂ ਵਿਧੀਆਂ ਸੀ ਧਰਮ ਦੀਆਂ, ਜਾਂ ਸਹਿਤ ਵਿਧਾਨ ਕੀ, ਐਸਾ ਵਿਧਾਨ ਬਣਾਇਆ ਗਿਆ, ਔਰ ਜਿਹੜੇ ਧਰਮ ਸੀ ਪਾਪ ਹੀ ਪਰਪੱਕ ਜਾਤੇ, ਧਰਮ ਤਤਕ ਜਾਤੇ, ਵਰਨ ਗਰਕ ਜਾਤੇ, ਜਿਹੜੇ ਸਾਰੇ ਵਰਨ ਸੀ ਗਰਕ ਹੋ ਜਾਣੇ ਸੀ, ਡੁੱਬ ਜਾਣੇ ਸੀ ਸਾਰੇ, ਐਸਾ ਮੁਹੰਮਦ ਦੀ ਰਾਹ ਦੀ ਸਮੁੰਦਰ ਸਾਰੇ ਡੁੱਬ ਜਾਣੇ ਸਨ। ਸਾਰੇ ਜਿਹੜੇ ਛਤਰੀ ਬ੍ਰਾਹਮਣ ਸੂਦਰ ਵੈਸ ਅਨੇਕ ਤਰ੍ਹਾਂ ਦੇ ਜਿਹੜੇ ਵਰਨ ਨੇ ਇਹ ਸਾਰੇ ਖਤਮ ਹੋ ਜਾਣੇ ਸੀ ਗੁਰਮੁਖ ਪਿਆਰਿਓ। ਸੋ ਇਹ ਸਾਰਿਆਂ ਨੂੰ ਰੱਖਣ ਵਾਲਾ ਕੌਣ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਛੋਟੀ ਉਮਰ ਦੇ ਵਿਚ ਹੀ ਇਸ ਧਰਮ ਦੇ ਲੋਕ ਗੁਰੂ ਤੇਗ ਬਹਾਦਰ ਦੇ ਚਰਨਾਂ ਚ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ ਪਹੁੰਚੇ, ਹੱਥ ਵਿਚ ਬੋਦਾ ਪਕੜਿਆ ਹੋਇਆ ਆਪਣਾ, ਔਰ ਹੱਥ ਵਿਚ ਜਨੇਊ ਆਪਣੇ ਪਾਏ ਹੋਏ ਨੇ, ਮਾਲਾ ਪਕੜੀ ਹੋਈ ਹੈ, ਸਿਰ ਤੋਂ ਨੰਗੇ ਨੇ, ਪੈਰਾਂ ਤੋਂ ਨੰਗੇ ਨੇ, ਧੋਤੀਆਂ ਪਾਟੀਆਂ ਹੋਈਆਂ ਨੇ, ਕੱਪੜੇ ਪਾਟੇ ਫਟੇ ਹੋਏ ਨੇ, ਬੁਰੀ ਹਾਲ ਦੇ ਵਿਚ ਗੁਰੂ ਤੇਗ ਬਹਾਦਰ ਦੇ ਚਰਨਾਂ ਚ ਅਨੰਦਪੁਰ ਸਾਹਿਬ ਆਏ ਸੀ ਜਦੋਂ, ਔਰ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਓ ਭਾਈ ਕਿਵੇਂ ਆਏ ਹੋ? ਕਹਿਣ ਲੱਗੇ ਸਾਡਾ ਧਰਮ ਨਾਸ ਹੁੰਦਾ ਜਾ ਰਿਹਾ, ਸੋ ਸਾਨੂੰ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ, ਇਸ ਧਰਮ ਨੂੰ ਬਚਾਓ। ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਸੀ ਧਰਮ ਬਚੇਗਾ ਤਦ ਕਿ ਕਿਸੇ ਧਰਮੀ ਪੁਰਸ਼ ਦੀ, ਮਹਾਤਮਾ ਪੁਰਸ਼ ਦੀ ਬਲੀ ਦਿੱਤੀ ਜਾਏਗੀ, ਬਲੀਦਾਨ ਦਿੱਤਾ ਜਾਏਗਾ, ਉਹ ਬਲੀਦਾਨ ਦੇਵੇ ਤਾਂ ਧਰਮ ਬਚੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੇਵਲ 7 ਸਾਲ ਦੀ ਉਮਰ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਸੁਣ ਕੇ ਜਾ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਿਤਾ ਜੀ, ਪਿਤਾ ਗੁਰੂ ਜੀ ਲੋਕ ਕੌਣ ਨੇ, ਕੀ ਕਾਰਨ ਹੋਇਆ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਤਾਂ ਜਦੋਂ ਇਹ ਸਾਰੀ ਗੱਲ ਸੁਣੀ ਕਿ ਇਹਨਾਂ ਦਾ ਧਰਮ ਨੂੰ ਬੜਾ ਖਤਰਾ ਹੋਇਆ, ਤਲਵਾਰ ਦੇ ਜ਼ੋਰ ਤੇ ਸਭਾ ਵਣ ਪੱਕੇ ਜਨੇਊ ਲਾ ਕੇ ਮੁਸਲਮਾਨ ਪ੍ਰਸ਼ਾਦਾ ਫਿਰ ਸਕਦੇ ਹਨ, ਐਸੀ ਇਹਨਾਂ ਦੇ ਉੱਤੇ ਤਲਵਾਰ ਚੱਲ ਰਹੀ ਹੈ। ਸੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਕਿ ਫਿਰ ਆਪ ਜੀ ਨੇ ਕੀ ਕਿਹਾ ਪਿਤਾ ਜੀ? ਮਹਾਰਾਜ ਕਹਿਣ ਲੱਗੇ ਭਾਈ ਮੈਂ ਕਹਿ ਦਿੱਤਾ, ਦੱਸ ਦਿੱਤਾ ਕਿ ਕਿਸੇ ਧਰਮ ਨੂੰ ਬਚਾਉਣਾ ਕਿਸੇ ਧਰਮੀ ਬੰਦੇ ਦਾ ਖੂਨ ਤੇ ਦੇਣਾ ਹੀ ਪਏਗਾ। ਹੁਣ ਵੀ ਡਾਕਟਰ ਨੇ ਕਿਸੇ ਬੰਦੇ ਨੂੰ ਬਚਾਉਣਾ ਹੈ, ਉਹਦਾ ਖੂਨ ਦੀ ਟੈਸਟ ਕੀਤਾ ਜਾਂਦਾ ਹੈ, ਨੈਗੇਟਿਵ ਹੈ, ਪੋਜੀਟਿਵ ਹੈ, ਉਹ ਗਰੁੱਪ ਹੈ, ਏ ਗਰੁੱਪ ਹੈ, ਬੀ ਗਰੁੱਪ ਹੈ, ਨਾਲ ਦਾ ਮਿਲਦਾ ਖੂਨ ਪਾਇਆ ਜਾਏਗਾ ਤਾਂ ਹੀ ਉਹ ਬਚੇਗਾ। ਹੁਣ ਕਹਿੰਦੇ ਧਰਮ ਬਿਮਾਰ ਹੈ, ਧਰਮ ਨੂੰ ਖਤਰਾ ਹੈ, ਧਰਮ ਸਵਾਸਾਂ ਤੇ ਪਿਆ, ਧਰਮ ਮਰਨ ਦੇ ਕੰਢੇ ਤੇ ਪਿਆ, ਹੁਣ ਇਸ ਨੂੰ ਕਿਸੇ ਧਰਮੀ ਮਹਾਂਪੁਰਸ਼ ਦੇ ਖੂਨ ਦੀ ਲੋੜ ਹੈ ਤਾਂ ਹੀ ਬਚੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ, ਕਿਉਂਕਿ ਇਸ ਨੂੰ ਬਹੁਤ ਮਹਾਂਬਲੀ ਧਰਮੀ ਬੰਦਾ ਚਾਹੀਦਾ, ਕੋਈ ਮਹਾਤਮਾ ਚਾਹੀਦਾ, ਕੋਈ ਨਾਮਦਰਸ਼ੀ ਚਾਹੀਦੇ, ਪਵਿੱਤਰ ਆਤਮਾ ਚਾਹੀਦੀ ਹੈ, ਉਹਦੇ ਖੂਨ ਦਾ ਬਲੀਦਾਨ ਦਿੱਤਾ ਜਾਏ ਤਾਂ ਇਹ ਧਰਮ ਬਚ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਿਤਾ ਜੀ ਫਿਰ ਆਪ ਜੀ ਨਾਲੋਂ ਧਰਮੀ ਅੱਜ ਕੌਣ ਹੈ? ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਆਪ ਹੀ ਕਿਰਪਾ ਕਰੋ, ਇਹਨਾਂ ਦੇ ਧਰਮ ਨੂੰ ਬਚਾਓ। ਸੋ ਗੁਰਮੁਖ ਪਿਆਰਿਓ, ਦੁਨੀਆਂ ਤੇ ਵਿਲੱਖਣ ਗੱਲ ਸੀ, ਕਿਸੇ ਦੇ ਧਰਮ ਵਾਸਤੇ ਕਿਸੇ ਹੋਰ ਧਰਮ ਦੇ ਬੰਦੇ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਦੇਣਾ, ਔਰ ਇਹ ਵੀ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਕੇਵਲ ਹਿੰਦੂਆਂ ਵਾਸਤੇ ਗਏ, ਮੁਸਲਮਾਨਾਂ ਦੇ ਖਿਲਾਫ਼ ਸੀ, ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਅੱਜ ਇਸ ਧਰਮ ਨੂੰ ਖਤਰਾ ਹੈ, ਅੱਜ ਇਹ ਧਰਮ ਦੇ ਉੱਤੇ ਜ਼ੁਲਮ ਹੈ, ਮੈਂ ਇਹਦੇ ਵਾਸਤੇ ਬਲੀਦਾਨ ਦੇਣ ਆਇਆ, ਜੇ ਕਿਤੇ ਜ਼ੁਲਮ ਇਹੋ ਹੀ ਇਸਲਾਮੀ ਧਰਮ ਤੇ ਹੋ ਜਾਏ ਮੈਂ ਉਹਦੇ ਵਾਸਤੇ ਬਲੀਦਾਨ, ਜ਼ੁਲਮ ਦੇ ਨਾਲ ਕਿਸੇ ਨੇ ਮਿਟਾਉਣਾ ਨਹੀਂ ਹੈ। ਸੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਧਰਮ ਤਤਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ, ਭਾਈ ਸੰਤੋਖ ਸਿੰਘ ਕਹਿੰਦਾ ਐਸੀ ਹਾਲਤ ਹੋ ਜਾਣੀ ਸੀ। ਇਸ ਧਰਮ ਨੂੰ ਬਚਾਉਣ ਵਾਲੇ, ਇਸ ਹਿੰਦੁਸਤਾਨ ਨੂੰ ਬਚਾਉਣ ਵਾਲੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ।
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਇਹ ਦਿਵਾਲੇ ਸ਼ਿਵਾਲੇ ਜਿੱਥੇ ਤਲੀਆਂ ਖੜਕਦੀਆਂ, ਸੰਖ ਵੱਜਦੇ ਨੇ ਔਰ ਜਿੱਥੇ ਪੂਜਾ ਪਾਠ ਹੋ ਰਿਹਾ, ਮੂਰਤੀਆਂ ਦੀ ਸਥਾਪਨਾ ਹੋ ਰਹੀ ਹੈ, ਇਹ ਜਿਹੜਾ ਧਰਮ ਚੱਲ ਰਿਹਾ ਨਾ, ਇਹ ਸਾਰੇ ਦੇ ਸਾਰੇ ਦੂਰ ਹੋ ਜਾਣੇ ਸੀ, ਸਾਰੇ ਦੇ ਸਾਰੇ ਖਤਮ ਹੋ ਜਾਣੇ ਸੀ, ਸਾਰੇ ਦੇ ਸਾਰੇ ਬੰਦ ਹੋ ਜਾਣੇ ਸੀ ਔਰ ਸਾਰੇ ਦੇ ਸਾਰੇ ਢਾਹ ਕੇ ਤਹਿ ਤੇਰੀ ਕਰ ਦੇਣੇ ਸਨ, ਇਹ ਸਾਰੇ ਬੰਦ ਹੋ ਜਾਣੇ ਸਨ।
ਰੀਤ ਮਿਟ ਜਾਤੀ ਕਥਾ ਵੇਦਨ ਪੁਰਾਣ ਕੀ।
ਫਿਰ ਕਹਿਣਗੇ ਭਾਈ ਸੰਤੋਖ ਜੀ ਕਹਿੰਦੇ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਣ ਕੀ। ਜਿਹੜੀ ਰੀਤੀ ਚੱਲੀ ਆਈ ਨਾ, ਕਥਾ ਚੱਲਦੀ ਹੈ ਵੇਦਾਂ ਦੀ, ਪੁਰਾਣਾਂ ਦੀ, ਸ਼ਾਸਤਰਾਂ ਦੀ, ਇਹ ਸਾਰੀ ਰੀਤੀ ਖਤਮ ਹੋ ਜਾਣੀ, ਇਹ ਸਾਰੀ ਰੀਤ ਬੰਦ ਹੋ ਜਾਣੀ ਸੀ। ਕਿਸੇ ਨੂੰ ਕਾਨੂੰਨੀ ਤੌਰ ਤੇ ਬਣ ਜਾਣਾ ਸੀ, ਕਿਸੇ ਨੇ ਬਿਨਾਂ ਕੁਰਾਨ ਤੋਂ, ਹੁਣ ਵੀ ਤੁਸੀਂ ਅਰਬੀ ਦੇਸਾਂ ਜਾਓ ਨਾ, ਅਰਬ ਦੇਸਾਂ ਚ ਉੱਥੇ ਕਿਸੇ ਧਰਮ ਨੂੰ ਦੂਜੇ ਧਰਮ ਦਾ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ, ਕਰ ਨਹੀਂ ਸਕਦਾ ਹੈ, ਚਾਹੇ ਤੁਹਾਨੂੰ ਪਤਾ ਹੋਣਾ। ਪਰ ਉਹ ਅੱਜ ਕੱਲ ਦੇ ਫਿਰ ਵੀ ਜਿਹੜੇ ਨੌਜਵਾਨ ਰਾਜੇ ਬਣੇ ਨੇ ਉੱਥੇ ਪੜ੍ਹੇ ਲਿਖੇ ਨੇ, ਉਹ ਹੋਰ ਢੰਗ ਦੇ ਨਾਲ ਉੱਥੇ ਕਰਾਈ ਜਾਂਦੇ, ਆਪਣੀਆਂ ਕੰਪਨੀਆਂ ਚ ਗੁਰਦੁਆਰੇ ਬਣੇ ਨੇ ਉੱਥੇ ਕਰੀ ਜਾਣ, ਕਿਉਂਕਿ ਉਹ ਥੋੜੇ ਜੇ ਪੜ੍ਹੇ ਲਿਖਿਆ ਕਰਕੇ ਥੋੜਾ ਜਿਹਾ ਉਹਨਾਂ ਦਾ। ਪਰ ਹੁਣ ਉਹਨਾਂ ਨੇ ਦੁਬਈ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਉਣ ਨੂੰ ਥਾਂ ਵੀ ਦੇ ਦਿੱਤੀ, ਗੁਰਦੁਆਰਾ ਬਣ ਰਹੇ ਉੱਥੇ। ਪਰ ਇਹ ਕਹਿਣ ਲੱਗੇ ਜਿਹੜੀ ਕਥਾ ਰੀਤ ਮੇਰੇ ਜਾਤੀ ਕਥਾ ਵੇਦਨ ਪੁਰਾਣ ਕੀ, ਜਿਹੜੀ ਵੇਦਾਂ ਤੇ ਸ਼ਾਸਤਰਾਂ ਦੀ ਕਥਾ ਚੱਲਦੀ ਨਾ ਦਿਵਾਲੇ ਸ਼ਿਵਾਲਿਆਂ ਦੇ ਵਿੱਚ, ਮੰਦਰਾਂ ਦੇ ਵਿੱਚ, ਬੜੇ ਬੜੇ ਅਸਥਾਨਾਂ ਤੇ ਚੱਲ ਰਹੀ ਹੈ, ਬੜੇ ਬੜੇ ਪ੍ਰਚਾਰ ਹੋ ਰਹੇ ਨੇ, ਟੀਵੀਆਂ ਤੇ ਚੱਲ ਰਹੀ ਹੈ, ਇਹਦਾ ਕਦੇ ਪਿਛੋਕੜ ਦੇਖੋ ਗੁਰਮੁਖ ਪਿਆਰਿਓ, ਇਹਦੀ ਦੇਣ ਹੈ ਕੇਵਲ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਸਾਰੀ ਬੰਦ ਹੋ ਜਾਣੀ ਸੀ, ਸਾਰੀ ਖਤਮ ਹੋ ਜਾਣੀ ਸੀ। ਇਹ
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ।
ਉਹੀ ਗੱਲ ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਹਿੰਦੇ ਸਾਰੀਆਂ ਗੱਲਾਂ ਜੋ ਮੈਂ ਦੱਸੀਆਂ ਉੱਤੇ, ਸਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਬ ਥੈਲ ਦੀ ਕੁਚੀਲ ਤੱਕ ਤੇ ਪਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਣ ਕੀ। ਫਿਰ ਕੀ ਕਹਿੰਦੇ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ। ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਪਵਿੱਤਰ ਪਾਵਨ ਗੁਰੂ ਜੀ, ਸੂਰਮੇ ਗੁਰੂ ਜੀ, ਜੋੜੇ ਮਹਾਬਲੀ ਗੁਰੂ ਜੀ, ਜੇ ਸੰਸਾਰ ਤੇ ਨਾ ਆਉਂਦੇ, ਇਸ ਗੱਲ ਕਰਕੇ ਭਾਈ ਸਾਹਿਬ ਨੇ ਪਹਿਲਾਂ ਪ੍ਰਮਾਣ ਰੱਖੇ ਸੀ ਕਿ ਜੇ ਸਤਯੁਗ ਦੇ ਵਿੱਚ ਬਲ ਨੂੰ ਛੱਡਣ ਵਾਸਤੇ ਬਾਬਰ ਨਾ ਆਉਂਦਾ ਤਾਂ ਉਦੋਂ ਦੈਂਤਾਂ ਦਾ ਰਾਜ ਪੱਕਾ ਹੋ ਜਾਣਾ ਸੀ ਔਰ ਸਵਰਗਾਂ ਦੇ ਤੱਕ ਕਬਜ਼ਾ ਹੋ ਜਾਣਾ ਸੀ। ਜੇ ਤ੍ਰੇਤੇ ਵਿੱਚ ਰਾਮ ਜੀ ਨਾ ਆਉਂਦੇ, ਰਾਵਣ ਦਾ ਰਾਜ ਪੱਕਾ ਹੋ ਜਾਣਾ ਸੀ, ਜ਼ੁਲਮ ਦਾ ਰਾਜ ਪੱਕ ਜਾਣਾ ਸੀ। ਜੇ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨਾ ਆਉਂਦੇ, ਕੰਸ ਦਾ ਰਾਜ, ਜਰਾਸੰਧ ਦਾ ਰਾਜ ਔਰ ਕਾਲ ਜਮਨ ਦੇ ਰਾਜ, ਇਹ ਜਾਲਮ ਰਾਜਿਆਂ ਦੇ ਰਾਜ ਪੱਕ ਜਾਣੇ ਸਨ। ਜੇ ਕਲਯੁਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਆਉਂਦੇ ਤਾਂ ਇਹ ਹਿੰਦੁਸਤਾਨ ਹੀ ਖਤਮ ਹੋ ਜਾਣਾ ਸੀ ਸਾਰਾ, ਇਹ ਰਹਿਣੀ ਨਹੀਂ ਸੀ। ਜਿਵੇਂ ਬਾਕੀ ਦੇ ਸਾਰੇ ਇਹ ਦੇਸ਼ ਮੁਸਲਮਾਨ ਬਣ ਗਏ, ਜਦੋਂ ਇਹ ਪਹਿਲਾਂ ਜ਼ੋਰ ਤੇ ਤਲਵਾਰ ਦੇ ਜ਼ੋਰ ਤੇ ਮੁਸਲਮਾਨ ਬਣਾਏ ਪੁਰਾਣੇ ਜਵਾਨਿਆਂ ਚ, ਇਹ ਰਾਤ ਨੂੰ ਚੋਰੀਆਂ ਆਟੇ ਦੀਆਂ ਗਊਆਂ ਬਣਾ ਕੇ ਪੂਜਾ ਕਰਿਆ ਕਰਦੇ ਸੀ, ਪਤਾ ਨਾ ਲੱਗਦੇ ਮੁਸਲਮਾਨ ਬਣ ਕੇ। ਪਰ ਹੌਲੀ ਹੌਲੀ ਪੱਕ ਗਏ, ਹੌਲੀ ਹੌਲੀ ਸਹਿਣ ਕਰ ਲਿਆ, ਗਈਆਂ ਬੰਸਾਂ ਪੱਕ ਗਈਆਂ ਔਰ ਉਹ ਪੱਕ ਕੇ ਹੁਣ ਪੱਕੇ ਮੁਸਲਮਾਨ ਬਣ ਗਏ। ਇਹ ਸਾਰੇ ਦੇ ਸਾਰੇ ਦੇਸ਼ ਮੁਸਲਮਾਨ ਬਣ ਗਏ। ਇਹਨਾਂ ਨੂੰ ਰੋਕਣ ਵਾਲਾ ਜੇ ਹਿੰਦੁਸਤਾਨ ਦੇ ਵਿੱਚ ਬਚਿਆ, ਹਿੰਦੁਸਤਾਨ ਦੇ ਧਰਮ ਬਚਿਆ, ਇਹਨਾਂ ਨੂੰ ਕੇਵਲ ਤੋਂ ਕੇਵਲ ਰੋਕਣ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਮਹਾਬਲੀ ਯੋਧੇ ਦੀ ਦੇਣ ਹੈ ਦੁਨੀਆ। ਇਸ ਗੱਲ ਨੂੰ ਸਮਝਣਾ ਚਾਹੀਦਾ ਹਿੰਦੁਸਤਾਨੀ ਵਾਸੀਆਂ ਨੂੰ, ਮਹਾਰਾਜ ਸੱਚੇ ਪਾਤਸ਼ਾਹ ਦੇ ਪਰਉਪਕਾਰਾਂ ਨੂੰ, ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜੇ ਤੂੰ ਨਾ ਆਉਂਦਾ ਤਾਂ ਅਸੀਂ ਹੋਣਾ ਨੀ ਸੀ ਇੱਥੇ।
ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ।
ਜੇ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ, ਜੋ ਕਿਰਪਾ ਦੇ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਮੂਰਤ ਸਰੂਪ ਨਾ ਹੁੰਦਾ ਜੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਧਾਰ ਕੇ ਨਾ ਆਉਂਦੇ ਤਾਂ ਫਿਰ ਇਹ ਸਾਰੇ ਦੇ ਸਾਰੀ ਇਹੋ ਜਿਹੀ ਹਾਲਤ ਹੋ ਜਾਣੀ ਸੀ ਜਿਹੜੀ ਆਪ ਜੀ ਨੇ ਸੁਣੀ ਹੈ ਗੁਰਮੁਖ ਪਿਆਰਿਓ। ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਗਰੀਬ ਨਿਵਾਜ, ਜਿਸ ਨੇ ਇਸ ਧਰਮ ਨੂੰ ਰੱਖੇ ਹੈ, ਇਹ ਧਰਮ ਦੀ ਰਕਸ਼ਾ ਕੀਤੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਰਾਮ ਸ਼ਤਰ ਬੰਦ ਪਰ ਰਾਮ ਦਸ ਕੰਧ ਪਰ।
ਹੋਰ ਪ੍ਰਮਾਣ ਦੇਖ ਕੇ ਕਹਿੰਦੇ ਹਨ ਕਹਿੰਦੇ ਰਾਮ ਪਹਿਲਾਂ ਰਾਮ
ਰਾਮ ਛਤਰ ਬੰਦ ਪਰ
ਰਾਮ ਛਤਰ ਬੰਦ ਪਰ ਜਿਵੇਂ ਪਰਸ਼ੁਰਾਮ ਨੇ ਛਤਰੀਆਂ ਦੇ ਉੱਤੇ ਜ਼ੁਲਮ ਕੀਤਾ ਸੀ ਛਤਰੀ ਕੰਬਾ ਕੇ ਰੱਖ ਦਿੱਤੇ ਸਨ ਛਤਰੀਆਂ ਨੂੰ ਮੁਕਾਉਣ ਦਾ ਹੀਲਾ ਕੀਤਾ ਸੀ ਹਾਂਜੀ
ਰਾਮ ਦਸਕੰਧ ਪਰ
ਰਾਮ ਦਸਕੰਧ ਪਰ ਦਸ ਸਿਰਾਂ ਵਾਲੇ ਰਾਵਣ ਦੇ ਉੱਤੇ ਜਿਵੇਂ ਦੂਜਾ ਰਾਮ ਇੱਕ ਤੇ ਰਾਮ ਇੱਕ ਤੇ ਪਰਸ਼ੁਰਾਮ ਰਾਮ ਉਸ ਨੇ ਜਿਵੇਂ ਛਤਰੀਆਂ ਦੇ ਉੱਤੇ ਕੁਹਾੜਾ ਚੁੱਕ ਕੇ ਛਤਰੀਆਂ ਨੂੰ ਖਤਮ ਕਰਨ ਵਾਸਤੇ ਬੜੇ ਯਤਨ ਕੀਤੇ ਸਨ ਇੱਕੀ ਵਾਰੀ ਕਹਿੰਦੇ ਛਤਰੀਆਂ ਦਾ ਖੂਨ ਡੋਲ ਕੇ ਇੰਨੇ ਛਤਰੀਆਂ ਨੂੰ ਮਾਰ ਕੇ ਇੱਕੀ ਵਾਰੀ ਸਰੋਵਰ ਭਰ ਕੇ ਛਤਰੀਆਂ ਦੇ ਖੂਨ ਦਾ ਉਹਦੇ ਵਿੱਚ ਇਸ਼ਨਾਨ ਕੀਤਾ ਇੱਕੀ ਵਾਰੀ ਉਸ ਛਤਰੀ ਇੰਨੇ ਇਕੱਠੇ ਕੀਤੇ ਕਿ ਛਤਰੀ ਦੁਨੀਆਂ ਤੇ ਮੈਂ ਰਹਿ ਨਹੀਂ ਦੇਣਾ ਹੈ ਇੰਨਾ ਜ਼ੁਲਮ ਕੀਤਾ ਸੀ ਉਸਨੇ ਔਰ ਇੰਨੇ ਡਰਾਏ ਸੀ ਛਤਰੀ ਡਰ ਗਏ ਸਨ ਫਿਰ ਛਤਰੀਆਂ ਦਾ ਇੱਕੀ ਵਾਰੀ ਉਸਨੇ ਛਤਰੀਆਂ ਦੇ ਖੂਨ ਦਾ ਸਰੋਵਰ ਭਰ ਕੇ ਤਲਾਬ ਭਰ ਕੇ ਉਹਦੇ ਵਿੱਚ ਨਹਾਇਆ ਸੀ ਗੋਤੇ ਲਾ ਲਾ ਕੇ ਨਹਾਇਆ ਸੀ ਇੰਨਾ ਗੁੱਸਾ ਸੀ ਛਤਰੀਆਂ ਪ੍ਰਤੀ ਜਿਵੇਂ ਉਹ ਛਤਰੀਆਂ ਦੇ ਉੱਤੇ ਰਾਮ ਦਾ ਸਕੰਧ ਪਰ ਜਿਹੜਾ ਦੂਜਾ ਰਾਮ ਰਾਮਚੰਦ ਦਸਾਂ ਸਿਰਾਂ ਵਾਲੇ ਰਾਵਣ ਦੇ ਉੱਤੇ ਜਿਵੇਂ ਉਹਨੇ ਜਾ ਕੇ ਚੜ੍ਹਾਈ ਕੀਤੀ ਉਹਨੂੰ ਖਤਮ ਕੀਤਾ ਦਬਾ ਕੇ ਰੱਖਿਆ ਜਿਵੇਂ
ਰਾਮ ਜਰਾ ਸਿੰਧ ਪਰ ਤ੍ਰੋ ਜੋ ਨਰ ਸਿੰਘ ਹੈ
ਔਰ ਰਾਮ ਜਿਵੇਂ ਜਰਾ ਸਿੰਧ ਦੇ ਬਲਰਾਮ ਕ੍ਰਿਸ਼ਨ ਦਾ ਭਾਈ ਸੀ ਬਲਰਾਮ ਉਹ ਜਰਾ ਸਿੰਧ ਦੇ ਉੱਤੇ ਮੈਂ ਚੁੱਟ ਕੇ ਪਿਆ ਜਰਾ ਸਿੰਧ ਦਬਾ ਕੇ ਰੱਖਿਆ ਸੀ ਇਹ ਤਿੰਨੇ ਰਾਮਾਂ ਦੇ ਵਿੱਚ ਸਿੰਘ ਪੁਣਾ ਸੀ ਮਰਦਊ ਪੁਣਾ ਸੀ ਇਹਨਾਂ ਨੇ ਤਿੰਨਾਂ ਨੇ ਬੜਾ ਤਕੜਾ ਇਹ ਤਿੰਨੇ ਤਿੰਨਾਂ ਜਣਿਆਂ ਦੇ ਉੱਤੇ ਬੜਾ ਇਹਨਾਂ ਨੇ ਆਪਣਾ ਜ਼ੋਰ ਦੇ ਨਾਲ ਦਬਾ ਕੇ ਰੱਖੇ ਸਨ ਇਹਨਾਂ ਦੇ ਵਿੱਚ ਮਰਦਊ ਪੁਣਾ ਸਿੰਘ ਪੁਣਾ ਸੀ ਜਿਵੇਂ ਇਹਨਾਂ ਤਿੰਨਾਂ ਦੇ ਵਿੱਚ ਤਿੰਨੇ ਰਾਮਾਂ ਦੇ ਵਿੱਚ ਪਰਸ਼ੁਰਾਮ ਔਰ ਦੂਜਾ ਰਾਮ ਚੰਦਰ ਔਰ ਤੀਜਾ ਬਲਰਾਮ ਇਹ ਤਿੰਨੇ ਰਾਮਾਂ ਦੀ ਗੱਲ ਕੀਤੀ ਹੈ ਪ੍ਰਮਾਣ ਦਿੱਤੇ ਹਨ
ਰਹਿ ਜਿਉਂ ਨਰ ਸਿੰਘ ਹੈ
ਹਾਂਜੀ ਰਹਿ ਜਿਉਂ
ਨਰ ਸਿੰਘ ਹੈ
ਹਾਂ ਨਰ ਸਿੰਘ ਹੈ ਕਹਿੰਦੇ ਦੂਜੇ ਭਰਾ ਦੇ ਉੱਤੇ ਜਿਵੇਂ ਹਰਨਾਕਸ਼ ਦੇ ਉੱਤੇ ਜਿਵੇਂ ਨਰ ਸਿੰਘ ਨੇ ਜਾ ਕਰਕੇ ਹਰਨਾਕਸ਼ ਦੇ ਉੱਤੇ ਹਰਨਾਕਸ਼ ਨੂੰ ਮਾਰ ਕੇ ਫਿਰ ਨਰ ਸਿੰਘ ਨੇ ਹਰਨਾਕਸ਼ ਨੂੰ ਨਰ ਸਿੰਘ ਨੇ ਜਾ ਕੇ ਦਬਾਇਆ ਸੀ ਮਾਰਿਆ ਸੀ ਜਿਵੇਂ
ਰੁਦਰ ਜਿਉਂ ਮਾਰ ਪਰ ਬੈਨ ਤੇ ਮਾਰ ਪਰ
ਰੁਦਰ ਜਿਉਂ ਮਾਰ ਪਰ ਜਿਵੇਂ ਰੁਦਰ ਸ਼ਿਵਜੀ ਹੈ ਕਹਿੰਦੇ ਉਹ ਜਿਵੇਂ ਕਾਮ ਦੇ ਉੱਤੇ ਉਸਨੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਦੂਜਾ ਜੀ
ਬੈਨ ਤੇ ਮਾਰ ਪਰ
ਬੈਨ ਪਰ ਤੇ ਮਾਰ ਪਰ ਜਿਵੇਂ ਗਰੜ ਸੱਪਾਂ ਦੇ ਉੱਤੇ ਪੈ ਜਾਂਦਾ ਹੈ ਸੱਪਾਂ ਨੂੰ ਦਬਾ ਲੈਂਦਾ ਜਿਵੇਂ ਸੱਪ ਦੇ ਉੱਤੇ ਗਰੜ ਪੈਂਦਾ ਹੈ ਸੱਪਾਂ ਤੇ
ਪੌਣ ਦੀਪ ਮਾਰ ਪਰ
ਔਰ ਪੌਣ ਦੀਪ ਮਾਲ ਪਰ ਜਿਵੇਂ ਦੀਵਿਆਂ ਦੀ ਮਾਲਾ ਦੀਵਿਆਂ ਦੀ ਪੰਕਤੀ ਫਿਰ ਦੀ ਮਾਲਾ ਤੇ ਹਵਾ ਆ ਜਾਏ ਤੇਜ ਉਹ ਸਾਰਿਆਂ ਨੂੰ ਦਬਾ ਦਿੰਦੀ ਹੈ ਬੁਝਾ ਦਿੰਦੀ ਹੈ ਸਾਰਿਆਂ ਨੂੰ ਖਤਮ ਕਰ ਦਿੰਦੀ ਹੈ ਇਹ ਪ੍ਰਮਾਣ ਰੱਖੇ ਨੇ ਭਾਈ ਸਾਹਿਬ ਨੇ ਅੱਗੇ ਸੁਣੋ
ਮਾਰ ਪਰ ਸਿੰਘ ਹੈ
ਮਾਰ ਪਰ ਸਿੰਘ ਹੈ ਜਿਵੇਂ ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਪੈਂਦਾ ਟੁੱਟ ਕੇ ਜਿਵੇਂ ਦੀਵਿਆਂ ਦੇ ਉੱਤੇ ਮਾਲਾ ਦੀਪ ਮਾਲਿਆ ਦੀਵਿਆਂ ਦੇ ਉੱਤੇ ਹਵਾ ਪੈ ਜਾਂਦੀ ਹੈ ਔਰ ਜਿਵੇਂ ਇਹ ਜਿਵੇਂ ਸ਼ੇਰ ਹੈ ਜੋ ਉਹ ਆਪਣੇ ਸ਼ਿਕਾਰ ਤੇ ਜਿਵੇਂ ਟੁੱਟ ਕੇ ਪੈਂਦਾ ਹੈ
ਸੂਰ ਤਨ ਬ੍ਰਿੰਦ ਪਰ
ਸੂਰ ਤਨ ਬ੍ਰਿੰਦ ਪਰ
ਸੂਰ ਤਮ ਬ੍ਰਿੰਦ ਪਰ
ਸੂਰ ਤਮ ਬ੍ਰਿੰਦ ਪਰ ਜਿਵੇਂ ਸੂਰਜ ਬਹੁਤ ਸਾਰੇ ਅੰਧੇਰੇ ਦੇ ਉੱਤੇ ਕਿੰਨਾ ਗਾੜਾ ਅੰਧੇਰਾ ਰਾਤ ਨੂੰ ਕਿੰਨੀਆਂ ਬਿਜਲੀਆਂ ਜਗਾਈਆਂ ਕਿੰਨੇ ਲਾਈਟਾਂ ਜਗਾਈਆਂ ਪਰ ਫਿਰ ਵੀ ਗਾੜਾ ਅੰਧੇਰਾ ਹੈ ਪਰ ਜਦੋਂ ਜਰਾ ਬਾਹਰ ਨਿਕਲਦਾ ਹੈ ਸਾਰਾ ਤਮ ਅੰਧੇਰਾ ਨਾਸ ਹੋ ਜਾਂਦਾ ਭੱਜ ਜਾਂਦਾ ਹੈ ਜਿਵੇਂ ਸੂਰਜ ਆ ਕੇ ਹਨੇਰੇ ਨੂੰ ਖਤਮ ਕਰ ਦਿੰਦਾ ਉਹਦੇ ਉੱਤੇ ਪੈ ਜਾਂਦਾ ਹੈ ਆ ਕਰਕੇ
ਸੂਰ ਰਣ ਦੁੰਦ ਪਰ
ਔਰ ਦੂਜੇ ਪਾਸੇ ਸੂਰਮਾ ਜਿਹੜਾ ਹੈ ਉਹ ਦੁੰਦ ਬਹੁਤ ਹੀ ਭਿਆਨਕ ਯੁੱਧ ਹੋਵੇ ਜਾਂ ਇੱਕ ਤੋਂ ਬਹੁਤੇ ਬੰਦੇ ਲੜ ਕੇ ਇਕੱਠੇ ਹੋ ਕੇ ਆ ਜਾਣ ਉਹ ਫਿਰ ਵੀ ਡਰੇ ਨਾਲ ਸੂਰਮਾ ਹੁੰਦਾ ਹੈ ਸੂਰਮੇ ਨੂੰ ਜੰਗ ਨੂੰ ਵੇਖ ਕਰਕੇ ਮਨ ਵਿੱਚ ਹੌਸਲਾ ਚਾਹ ਚੜ ਜਾਵੇ ਧਰਮ ਯੁੱਧ ਦਾ ਚਾਹ ਪੈਦਾ ਹੋ ਜਾਵੇ ਮਨ ਦੇ ਵਿੱਚ ਜਿਵੇਂ ਸੂਰਮਾ ਬਹੁਤ ਸਾਰੇ ਦੁਸ਼ਮਣਾਂ ਦੇ ਉੱਤੇ ਟੁੱਟ ਕੇ ਪੈ ਜਾਂਦਾ ਹੈ ਪ੍ਰਵਾਹ ਨਹੀਂ ਕਰਦਾ
ਸੂਰ ਦਿੱਤੀ ਆਨੰਦ ਪਰ
ਸੂਰ ਦਿੱਤੀ ਆਨੰਦ ਪਰ ਦਿੱਤੀ ਦਾ ਪੁੱਤਰ ਜਿਹੜਾ ਸੀ ਕਿਉਂਕਿ ਰਾਕਸ਼ ਜਿਹੜੇ ਦਿੱਤੀ ਦੇ ਨੇ ਔਰ ਦੇਵਤੇ ਅਦਿੱਤੀ ਦੇ ਪੁੱਤਰ ਨੇ ਇਹ ਦੋਵੇਂ ਦਿੱਤੀ ਤੇ ਅਦਿੱਤੀ ਦੋਵੇਂ ਭੈਣਾਂ ਸੀਆਂ ਜਿਵੇਂ ਦਿੱਤ ਆਨੰਦ ਪਰ ਸੂਰ ਜਿਹੜਾ ਬਰਾਹ ਅਵਤਾਰ ਹੋਇਆ ਸੂਰ ਅਵਤਾਰ ਜਿਹੜਾ ਬਰਾਹ ਅਵਤਾਰ ਇਹ ਪੌਰਾਣਿਕ ਕਥਾ ਹੈ ਪੌਰਾਣਿਕ ਕਥਾ ਦੀ ਗੱਲ ਕਰਦੇ ਨੇ ਜਿਵੇਂ ਉਹ ਭਾਈ ਸਾਹਿਬ ਜੀ ਪ੍ਰਮਾਣ ਦੇਣੇ ਉਸ ਕਥਾ ਦਾ ਜਿਵੇਂ ਕਹਿੰਦੇ ਦਿੱਤੀ ਦੇ ਆਨੰਦ ਹਰਨਾਕਸ਼ਪ ਦੇ ਉੱਤੇ ਜਿਵੇਂ ਹਰਨਾਕਸ਼ਪ ਦੇ ਉੱਤੇ ਜਾ ਕਰਕੇ ਉਹ ਬਰਾਹ ਰੂਪ ਨੇ ਬਰਾਹ ਨੇ ਜਾ ਕਰਕੇ ਉਸ ਨੂੰ ਮਾਰ ਕੇ ਇਹ ਧਰਤੀ ਨੂੰ ਲਿਆ ਕੇ ਮੁੜ ਕੇ ਰੱਖਿਆ ਸੀ ਬਸਾਇਆ ਸੀ ਕਹਿੰਦੇ ਜਿਵੇਂ ਉਸ ਨੇ ਜਾ ਕੇ ਉੱਤੇ ਫਤਿਹ ਕੀਤੀ ਹੈ ਹਰਨਾਕਸ਼ਪ ਦੇ ਉੱਤੇ
ਦੂਜੇ ਨਰ ਸਿੰਘ ਹੈ
ਦੂਜੇ ਨਰ ਸਿੰਘ ਹੈ ਔਰ ਦੂਜਾ ਜਿਹੜਾ ਭਾਈ ਸੀ ਜਿਹੜਾ ਦੂਜਾ ਹਰਨਾਕਸ਼ ਇੱਕ ਤਾਂ ਹਿਰਨਕਸ਼ਪ ਉਹ ਤਾਂ ਸੂਰ ਬਰਾਹ ਰੂਪ ਹੋ ਕਰਕੇ ਮਾਰਨਾ ਕੀਤਾ ਉਸ ਨੂੰ ਔਰ ਦੂਜਾ ਸੀ ਹਰਨਾਕਸ਼ ਹਰਨਾਕਸ਼ ਨੂੰ ਫਿਰ ਨਰਸਿੰਘ ਰੂਪ ਹੋਏ ਦੇਹ ਧਰਿਓ, ਜਿਵੇਂ ਨਰਸਿੰਘ ਹਰਨਾਕਸ਼ ਦੇ ਉੱਤੇ ਜਾ ਕੇ ਪੈ ਗਿਆ ਸੀ, ਉਹਨੂੰ ਨਾਸ਼ ਕੀਤਾ ਹੈ, ਜਿਵੇਂ
ਕਾਲ ਸਰਬਸ ਪਰ ਕਾਲ ਸਰਬ ਪਰ
ਹਾਂ ਕਾਲ
ਸਰਬਸ ਪਰ ਦਾਬ ਬਨ ਬੰਸ ਪਰ,
ਜਿਵੇਂ ਕਾਲ ਕਹਿੰਦੇ ਸਾਰਿਆਂ ਦੇ ਉੱਤੇ, ਜਿਵੇਂ ਕਾਲ ਹੈ ਨਾ ਸਾਰਿਆਂ ਦੇ ਉੱਤੇ, ਕਾਲ ਸਾਰਿਆਂ ਨੂੰ ਮਾਰ ਦਿੰਦੇ, ਸਾਰੇ ਕਾਲ ਤੋਂ ਦਰਦੇ ਨੂੰ ਚੱਲਕ ਲੱਭੜਿਓ, ਜਿਵੇਂ ਕਾਲ ਸਾਰਿਆਂ ਦੇ ਉੱਤੇ ਕਾਲ ਦਾ ਭੈ ਦਵਾ ਲੈਂਦੇ, ਕਾਲ ਸਾਰਿਆਂ ਨੂੰ
ਦਾਬ ਬਣ ਬੰਸ ਪਰ,
ਦਾਬ ਬਣ ਬੰਸ ਪਰ, ਜਿਵੇਂ ਦਾਵਾ ਅਗਨੀ ਨਾ ਦੰਤਾਂ ਨੂੰ ਖਹਿ ਕੇ ਅੱਗ ਲੱਗਦੀ ਹੈ, ਕੋਈ ਦਾਵਾ ਅਗਨੀ ਕਹਿੰਦੇ ਨੇ, ਦਾਵਾ ਅਗਨੀ ਉਹ ਜਿਹੜੇ ਬੰਸਾਂ ਨੂੰ ਖਹਿ ਕੇ ਲੱਗਦੀ ਹੈ, ਫਿਰ ਉਹ ਬੰਸਾਂ ਦੀ ਜਿਹੜੀ ਬੰਸ ਹੈ ਤਾਰੀ ਨਾ ਆਪਣੀ ਬੰਸ ਨੂੰ ਸਾੜ ਲੈਂਦੀ ਹੈ, ਉਹ ਆਪਣੇ ਵਿੱਚ ਅੱਗ ਪੈਦਾ ਹੋ ਕਰਕੇ ਜਿਵੇਂ ਦਾਵਾ ਅਗਨੀ ਸਾਰੇ ਜੰਗਲ ਨੂੰ ਸਾੜ ਦਿੰਦੀ ਹੈ,
ਚੌਮਲੇਸ਼ ਬੰਸ ਪਰ,
ਚੌਮਲੇਸ਼ ਬੰਸ ਪਰ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਵਾਇਆ ਮਲੇਸ਼ਾਂ ਦੀ ਬੰਸ ਨੂੰ, ਇਹ ਪ੍ਰਮਾਣ ਰੱਖੇ ਦੇ ਨੇ ਭਾਈ ਸਾਹਿਬ ਨੇ ਕਿ ਜਿਵੇਂ ਉਹਨਾਂ ਨੇ ਇਹ ਕੀਤਾ ਸਾਰਾ ਉਪਲਾ ਜੋ ਪੜ੍ਹਿਆ ਆਪਾਂ ਸੁਣਿਆ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਧਰਮ ਨੂੰ ਰੱਖਿਆ, ਹਿੰਦੁਸਤਾਨ ਨੂੰ ਬਚਾਇਆ, ਔਰ ਮਲੇਸ਼ਾਂ ਦੀ ਬੰਸ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆ ਕੇ ਪਏ, ਉਹ ਦਬਾ ਕੇ ਰੱਖਿਆ ਹੈ। ਸ੍ਰੀ ਗੋਬਿੰਦ ਸਿੰਘ ਹੈ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬੰਸ ਦੇ ਉੱਤੇ ਆ ਕੇ ਮਹਾਰਾਜ ਨੇ ਇਸ ਧਰਮ ਨੂੰ ਬਚਾਇਆ ਔਰ ਉਸ ਜਾਲਮੀ ਰਾਜ ਨੂੰ ਨਾਸ਼ ਕੀਤਾ ਮਹਾਰਾਜ ਨੇ।
ਦੋਹਰਾ ਸ੍ਰੀ ਗੁਰੂ ਦਸਾਂ ਸਰੂਪ ਕੀ ਮਹਿਮਾ ਮਹਾ ਮਹਾਨ।
ਭਾਈ ਸਾਹਿਬ ਜੀ ਕਹਿੰਦੇ ਮੇਰੇ ਦਸੇ ਗੁਰੂ ਜਿਹੜੇ ਗੁਰੂ ਨਾਨਕ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹਨ, ਸਾਰਿਆਂ ਦੀ ਮਹਿਮਾ ਮਹਾਨ ਤੋਂ ਮਹਾਨ ਹੈ।
ਸਹਿਤ ਜਥਾ ਮਤ ਜੇ ਸੋ ਕਬ ਪੜਤ ਸੁਣਤ ਦੁਖ ਹਾਨ।
ਮੈਂ ਆਪਣੀ ਜਥਾ ਮਤ ਨਾਲ ਕਹਿਣਾ ਕੀਤੀ ਹੈ ਤੇ ਜਿਹੜੇ ਸੁਣਨਗੇ ਪੜਨਗੇ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਦੇ ਦੁੱਖਾਂ ਦਾ ਨਾਸ ਹੋਵੇਗਾ।
ਦੀਪਨਾ ਸਿੰਧ ਉਲੀਚੀਏ,
ਫਿਰ ਹੁਣ ਆਪਣੀ ਉਸ ਵਡਿਆਈ ਕਰਦੇ ਨੇ ਗੁਰੂ ਗੋਬਿੰਦ ਸਿੰਘ ਦੀ ਉਪਮਾ, ਗੁਰੂ ਨਾਨਕ ਦੀ ਉਪਮਾ ਜਿਹੜੀ ਕੀਤੀ ਹੈ, ਕਹਿੰਦੇ ਮੈਂ ਕੁਛ ਕਰਨ ਜੋਗਾ ਨਹੀਂ, ਮੈਂ ਤਾਂ ਇਤਨਾ ਚ ਮੇਰੀ ਸਮਰੱਥਾ ਹੈ ਜਿਵੇਂ ਸਿੱਪੀ ਦੇ ਨਾਲ ਕਦੇ ਸਮੁੰਦਰ ਨੂੰ ਖਾਲੀ ਕਰਨਾ ਚਾਹੀਏ, ਸਿੱਪੀ ਨਾਲ ਭਰ ਭਰ ਕੇ ਬਾਹਰ ਸੁੱਟੀਏ, ਕਹਿੰਦੇ ਇਸ ਤਰ੍ਹਾਂ ਗੁਰੂ ਕੀ ਮਹਿਮਾ ਸਮੁੰਦਰ ਵਰਗੀ ਹੈ, ਪਰ ਮੇਰੀ ਮੱਤ ਹੈ ਜਿਹੜੀ ਸਿੱਪੀ ਵਰਗੀ ਹੈ ਕਿ ਸਿੱਪੀ ਦੇ ਨਾਲ ਸਮੁੰਦਰ ਉਲੀਚਿਆ ਨਹੀਂ ਜਾਂਦਾ, ਉਹ ਸਮੁੰਦਰ ਨੂੰ ਬਦਲਿਆ ਨਹੀਂ ਜਾਂਦਾ ਹੈ ਕਿਸੇ ਪਾਸੇ।
ਰਾਜਕਣ ਗਿਣੇ ਨਾ ਜਾਹੇ,
ਰਾਜਕਣ ਗਿਣੇ ਨਾ ਜਾਹੇ, ਜਿਹੜੇ ਧੂਰ ਦੇ ਕਿਣਕੇ ਨੇ ਉਹ ਕਦੇ ਗਿਣੇ ਨਹੀਂ ਜਾਂਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਕੀ,
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਮਹਿਮਾ ਪਾਰ ਨਾ ਪਾਏ,
ਮਹਿਮਾ ਪਾਰ ਨਾ ਪਾਏ, ਇਸੇ ਤਰ੍ਹਾਂ ਜਿਵੇਂ ਸਮੁੰਦਰ ਨੂੰ ਕਿਸੇ ਸਿੱਪੀ ਨਾਲ ਕੋਈ ਮੁਕਾ ਨਹੀਂ ਸਕਦਾ, ਧੂੜ ਦੇ ਕਿਣਕੇ ਗਿਣੇ ਨਹੀਂ ਜਾ ਸਕਦੇ, ਔਰ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੇ ਚੋਜ ਨੇ ਉਹ ਦੱਸੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ ਹਨ, ਇੰਨੇ ਜ਼ਿਆਦਾ ਹਨ।
ਸਾਂਚਿਤ ਸੁਖ ਪਰਲੋਕ ਜੇ,
ਜਿਹੜੇ ਵੀ ਗੁਰਮੁਖ ਪਿਆਰੇ ਕਹਿੰਦੇ ਸਵਰਗਾਂ ਦੇ ਪਰਲੋਕ ਦੇ ਸੁੱਖਾਂ ਨੂੰ ਚਾਹੁੰਦੇ ਨੇ, ਕਿਉਂਕਿ ਅਸੀਂ ਕਥਾ ਸੁਣਨੀ, ਵਾਰਤਾ ਸੁਣਨੀ, ਬਾਣੀ ਪੜ੍ਹਨੀ, ਬਾਣੀ ਸੁਣਨੀ, ਇਹ ਮਨ ਵਿਚ ਇੱਛਾ ਹੁੰਦੀ ਹੈ ਕਿ ਸਾਨੂੰ ਅੱਗੇ ਸੁੱਖ ਮਿਲੇਗਾ, ਤੇ ਜਿਹੜੇ ਗੁਰਮੁਖ ਪਿਆਰੇ ਇਹਨਾਂ ਸੁੱਖਾਂ ਨੂੰ ਚਾਹੁੰਦੇ ਹਨ,
ਸੁਭ ਗਣ ਸੁਣ ਲੈ ਧਾਰ,
ਇਹ ਸੁਭ ਗਣ ਉਹ ਸੁਭ ਜਿਹੜੇ ਸੁਭ ਮਤ ਵਾਲੇ ਨੇ ਜਿਹੜੇ ਧਾਰਨਾ ਭਾਵਨਾ ਦੇ ਨਾਲ ਸੁਣਨਗੇ ਇਸ ਕਥਾ ਨੂੰ, ਜਿਹੜੇ ਪਰਲੋਕ ਦੇ ਸੁੱਖਾਂ ਨੂੰ ਚਾਹੁਣ ਵਾਲੇ ਨੇ, ਔਰ ਫਿਰ ਬੜੇ ਪ੍ਰੇਮ ਦੇ ਸ਼ਰਧਾ ਨਾਲ ਇਹਨਾਂ ਗੁਰੂ ਕੇ ਗੁਣਾਂ ਨੂੰ ਗੁਰੂ ਕੀ ਕਥਾ ਨੂੰ ਜਿਹੜੇ ਸੁਣਦੇ ਹਨ,
ਤਿੰਨ ਪ੍ਰਸੰਨ ਹਿਤ ਗੁਰ ਕਥਾ,
ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਗੁਰੂ ਕੀ ਕਥਾ ਹੈ, ਜਿਨ੍ਹਾਂ ਦੀ ਇਹ ਭਾਵਨਾ ਹੈ ਕਿ ਮੈਨੂੰ ਪਰਲੋਕ ਦੇ ਸੁੱਖ ਮਿਲਣ, ਜਿਸ ਨੂੰ ਇਹ ਗਿਆਨ ਹੋ ਗਿਆ ਕਿ ਪਰਲੋਕ ਦੇ ਸੁੱਖਾਂ ਤੋਂ ਬਿਨਾਂ ਮਨੁੱਖਾ ਜਨਮੇ ਤੇ ਅਧੂਰਾ ਹੈ, ਮਨੁੱਖ ਇੱਥੇ ਪਰਲੋਕ ਦੇ ਸੁੱਖ ਪ੍ਰਾਪਤ ਕਰਨ ਵਾਸਤੇ ਆਇਆ, ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਆਇਆ, ਜਿਸ ਬੰਦੇ ਨੂੰ ਇਸ ਗੱਲ ਦੀ ਸਮਝ ਹੋ ਗਈ ਉਹ ਕਥਾ ਨੂੰ ਪ੍ਰੇਮ ਨਾਲ ਸੁਣਦਾ, ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਕਥਾ ਮੈਂ ਉਹਨਾਂ ਗੁਰਮੁਖਾਂ ਵਾਸਤੇ ਲਿਖੀ ਹੈ ਬਣਾਈ ਹੈ, ਉਹ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਨਗੇ।
ਮੈਂ ਵਰਨੀ ਵਿਸਤਾਰ,
ਮੈਂ ਵਰਨੀ ਵਿਸਤਾਰ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਦੇ ਮਨ ਵਿਚ ਭਾਵਨਾ ਹੈ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਦੇ ਚਰਨਾਂ ਵਿਚ ਵਸਣ ਦਾ ਮੌਕਾ ਮਿਲੇ, ਮੈਂ ਗੁਰੂ ਕੇ ਚਰਨਾਂ ਦੇ ਵਿਚ ਜਾ ਕੇ ਵਾਸਤਾ ਕਰਾਂ, ਉਹਨਾਂ ਗੁਰਮੁਖ ਪਿਆਰਿਆਂ ਵਾਸਤੇ ਕਥਾ ਮੈਂ ਵਿਸਥਾਰ ਨਾਲ ਕਹਿਣਾ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ ਇਹ ਸਰੋਤਾ ਜਿਹਨੂੰ ਸੁਣੋ ਪ੍ਰੇਮ ਦੇ ਨਾਲ,
ਮਹਿਕ ਕੋਲ ਖਰ ਸਾਨ ਮਿਲ,
ਕਹਿੰਦੇ ਦੂਜੇ ਪਾਸੇ ਜਿਹਨਾਂ ਦੀ ਬਿਰਤੀ ਐਸੀ ਹੈ ਤੇ ਮਹਿਕ ਮਹਿਸਾ ਭੈਂਸਾ ਭਾਵ ਝੋਟਾ, ਹਾਂਜੀ ਮਹਿਕ ਮਹਿਕ
ਕੋਲ
ਕੋਲ ਸੂਰ
ਖਰ
ਖਰ ਗਧਾ
ਸਵਾਨ ਮਿਲ
ਮਿਲ ਕੁੱਤਾ ਇਹ ਸਾਰੇ ਮਿਲ ਕਰਕੇ ਜਿਵੇਂ ਔਰ ਇਹ ਸਾਰੇ ਮਿਲ ਕਰਕੇ ਵੀ ਜੇ ਉੱਥੇ ਭਾਵ ਜਿਵੇਂ ਮਹਿਕਾ ਨਹੀਂ ਆ ਝੋਟਾ ਔਰ ਫਿਰ ਸੂਰ ਤੇ ਗਧਾ ਤੇ ਕੁੱਤਾ ਮਿਲ ਕਰਕੇ ਕਹਿਣ ਅਸੀਂ ਗੰਗਾ ਚ ਇਸ਼ਨਾਨ ਕਰਨਾ ਤੇ ਗੰਗਾ ਚ ਨਹਾ ਕੇ ਪਵਿੱਤਰ ਹੋ ਜਾਵਾਂਗੇ ਜਾਂ ਗੰਗਾ ਨੂੰ ਉਹ ਮੈਲੀ ਕਰਨੀ ਚਾਹੁਣ
ਜਹੈ ਮਲਣ ਕਰ ਗੰਗ
ਜਾਨ ਜਾਨ ਮਲਣ ਕਰ ਗੰਗ ਉਹ ਗੰਗਾ ਤੇ ਨਹਾਉਣ ਵਾਸਤੇ ਕਹਿੰਦੇ ਅਸੀਂ ਜਾਣਾ ਉੱਥੇ ਗੰਗਾ ਤੇ ਇਸ਼ਨਾਨ ਕਰਾਂਗੇ ਜੇ ਗੰਗਾ ਤੇ ਇਸ਼ਨਾਨ ਕਰਕੇ ਉਹ ਕਦੇ ਪਵਿੱਤਰ ਹੋ ਨਹੀਂ ਸਕਦੇ ਜੇ ਕਰਾ ਵੀ ਦਈਏ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਪਿਆਰੇ ਨੇ ਉਹ ਔਰ ਜਿਹੜੇ ਮਨਮੁਖ ਨੇ ਉਹਨਾਂ ਦਾ ਵਰਣਨ ਕੀਤਾ ਹੈ ਸੁਣੋ
ਸਿਮ ਬਾਦੀ ਗੁਰ ਕਥਾ ਕੋ
ਇਸੇ ਤਰ੍ਹਾਂ ਹੀ ਕਹਿੰਦੇ ਗੁਰੂ ਦੇ ਕਥਾ ਦੇ ਕਈ ਬਾਦੀ ਵੀ ਬਾਦੀ ਵੀ ਹੁੰਦੇ ਹਨ ਇਹ ਤਾਂ ਕਥਾ ਗੱਲ ਜਿਹੜੀ ਕਹਿ ਰਹੇ ਝੂਠ ਹੈ ਜੀ ਸੱਚ ਹੈ ਹੀ ਨੀ ਕਦੇ ਕਈ ਵਾਦ ਵਿਵਾਦ ਸੁਣਨ ਵਾਸਤੇ ਆਉਂਦੇ ਨੇ ਉਹਦੇ ਵਿੱਚੋਂ ਕਈ ਇਹੋ ਜਿਹੀਆਂ ਗੱਲਾਂ ਲੱਭਣ ਵਾਸਤੇ ਆਉਂਦੇ ਨੇ ਕਿ ਹੋਏ ਨੀ ਸਕਦਾ ਇਹ ਕਿਵੇਂ ਹੋ ਸਕਦਾ ਹੈ ਇਹ ਹੋਏ ਨੀ ਸਕਦਾ ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਗੁਰੂ ਦੀ ਤੁਲਨਾ ਨੂੰ ਆਪਣੇ ਬਰਾਬਰੇ ਸਮਝਦੇ ਨੇ ਇਹ ਹੋ ਨੀ ਸਕਦਾ ਇਹ ਬਾਦੀ ਵਿਵਾਦੀਆਂ ਵਾਸਤੇ ਕਥਾ ਨਹੀਂ ਹੈ ਕਿਉਂਕਿ ਉਹਨਾਂ ਦਾ ਸੁਭਾਅ ਤੇ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਵਰਗਾ ਹੋ ਗਿਆ ਕੁੱਤੇ ਵਰਗਾ ਸੂਰ ਵਰਗਾ ਗਧੇ ਵਰਗਾ ਸੁਭਾਅ ਹੈ ਜੇ ਉਹਨਾਂ ਸਾਰਿਆਂ ਨੂੰ ਜਾ ਕੇ ਗੰਗਾ ਇਸ਼ਨਾਨ ਕਰਾ ਦੀ ਫਿਰ ਕਰੋ ਬ੍ਰਹਮ ਗਿਆਨੀ ਹੋ ਜਾਣਗੇ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਮਨ ਵਿੱਚ ਭਾਵਨਾ ਹੈ ਉਹਨਾਂ ਨੂੰ ਇਹ ਕਥਾ ਭਾਵਨਾ ਪੂਰੀ ਕਰਨ ਵਾਲੀ ਹੈ ਜਿਨ੍ਹਾਂ ਦੇ ਭਾਵਨਾ ਨੇ ਉਹ ਵਾਦ ਵਿਵਾਦ ਕਰ ਰਹੇ ਹਨ ਤਗੜੇ ਸ਼ੁਰੂ ਕਰਦੇ ਹਨ
ਚਲੇ ਨਾ ਬਸ ਕੁਛ ਸੰਗ
ਉਹਨਾਂ ਦਾ ਕੋਈ ਬਸ ਨੀ ਚੱਲਦਾ ਹੈ ਬਹੁਤ ਕੁਛ ਕਰਨਾ ਚਾਹੁੰਦੇ ਨੇ ਹੁਣ ਬਹੁਤ ਸਾਰੇ ਕਹਿੰਦੇ ਨੇ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਹੈ ਇਹ ਤੇ ਕਰਨੀ ਨੀ ਚਾਹੀਦੀ ਕੱਚੀ ਬਾਣੀ ਹੈ ਮੈਨੂੰ ਕੈਨੇਡਾ ਵਿੱਚ ਕਹਿੰਦੇ ਕਰਨੀ ਨੀ ਚਾਹੀਦੀ ਕਹਿਣ ਲੱਗੇ ਮੈਂ ਕਿਹਾ ਪੱਕੀ ਬਾਣੀ ਕਿਹੜੀ ਹੈ ਫਿਰ ਕਹਿਣ ਲੱਗੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੱਕੀ ਹੈ ਕਈ ਕਾਫੀ ਬੰਦੇ ਮੈਨੂੰ ਲੰਗਰ ਛਕਾਉਣ ਦੇ ਬਹਾਨੇ ਲੈ ਗਏ ਫਿਰ ਚਰਚਾ ਕਰਨੀ ਸ਼ੁਰੂ ਕੀਤੀ ਇੱਥੇ ਆ ਕੇ ਹੌਲੀ ਹੌਲੀ ਕੱਚੀ ਬਾਣੀ ਹੈ ਜੀ ਸਾਰੀ ਇਹਦੇ ਵਿੱਚ ਬੜੇ ਗੱਪ ਸਰਪ ਮਾਰੇ ਹੋਏ ਜੀ ਭਾਈ ਗੁਰਦਾਸ ਦੀ ਬਾਣੀ ਵੀ ਪੱਕੀ ਨਹੀਂ ਤੋ ਮੈਂ ਕਹਿਣ ਲੱਗਾ ਚੰਗਾ ਭਾਈ ਤੁਸੀਂ ਫਿਰ ਯੋਗ ਕਰੋ ਆਪਾਂ ਕੱਚੀ ਬਾਣੀ ਨੀ ਪੜ੍ਹਦੇ ਆਪਾਂ ਗੁਰੂ ਕੀ ਬਾਣੀ ਪੜਾਂਗੇ ਪਰ ਮੇਰਾ ਇੱਕ ਸਵਾਲ ਹੈ ਪੂਰਾ ਕਰੋ ਦੋ ਚਾਰ ਸਵਾਲ ਨੇ ਕਹਿੰਦੇ ਦੱਸੋ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਚ ਪੜ੍ਹ ਕੇ ਦੱਸੋ ਕਿ ਗੁਰੂ ਨਾਨਕ ਦੀ ਮਾਤਾ ਜੀ ਕੌਣ ਸੀ ਹੋਰ ਨਾ ਦੱਸਿਓ ਕਿਤੋਂ ਤੇ ਗੁਰੂ ਗ੍ਰੰਥ ਸਾਹਿਬ ਜੋ ਪੜ੍ਹ ਕੇ ਦੱਸੋ ਗੁਰੂ ਨਾਨਕ ਦੀ ਜਾਂ ਪਿਤਾ ਜੀ ਕੌਣ ਸੀ ਗੁਰੂ ਗ੍ਰੰਥ ਸਾਹਿਬ ਜੋ ਪੜ੍ਹ ਕੇ ਦੱਸੋ ਗੁਰੂ ਤੇਗ ਬਹਾਦਰ ਦੀ ਮਾਤਾ ਕੌਣ ਸੀ ਸਾਰੇ ਗੁਰੂਆਂ ਦਾ ਮੈਨੂੰ ਇਤਿਹਾਸ ਦੱਸੋ ਬਾਹਰੋਂ ਨੀ ਮੈਂ ਸੁਣਦਾ ਦੱਸੋ ਸੋ ਇਸ ਕਰਕੇ ਗੁਰਮੁਖ ਪਿਆਰਿਓ ਵਾਦੀ ਵਿਵਾਦੀਆਂ ਨੇ ਵਾਦ ਹੀ ਕਰਨੇ ਹੁੰਦੇ ਨੇ ਸੋ ਇਸ ਕਰਕੇ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਕਥਾ ਹੈ ਕਿ ਵਾਦੀ ਵਿਵਾਦੀ ਝਗੜੇ ਹੀ ਕਰਦੇ ਨੇ ਕੋਈ ਬਸ ਚੱਲਦਾ ਨੀ ਹੈ ਵਾਹ ਚੱਲਦੀ ਨੀ ਹੈ ਦੂਜੇ ਦੇ ਗੁਣਾਂ ਨੂੰ ਸਹਾਰ ਨੀ ਸਕਦੇ ਦੂਜੇ ਦੇ ਗੁਣਾਂ ਨੂੰ ਸਹਿ ਨੀ ਸਕਦੇ ਦੂਜੇ ਦੇ ਗੁਣ ਕਹਿ ਨੀ ਸਕਦੇ ਉਹ ਕਿਉਂਕਿ ਦੂਜੇ ਦੇ ਵਿੱਚ ਗੁਣ ਨੇ ਜਿਹੜੇ ਉਹ ਕਹਿਣੇ ਔਖੇ ਨੇ ਕਹਿ ਨੀ ਸਕਦੇ ਕਿ ਇਹ ਗੁਣ ਗੁਰੂ ਚ ਹਨ ਗੁਰੂ ਦੇ ਵੀ ਨੀ ਕਹਿ ਸਕਦੇ ਹਨ ਫਿਰ ਕਈ ਤਰ੍ਹਾਂ ਦੀਆਂ ਤਰਕਾਂ ਸ਼ੁਰੂ ਕਰ ਦਿੰਦੇ ਹਨ
ਆਪਣੇ ਮੈਂ ਗੁਣ ਨਾ ਹੈ
ਹਾਂ ਭਾਈ ਸਾਹਿਬ ਜੀ ਕਹਿੰਦੇ ਆਪਣੇ ਚ ਗੁਣ ਕੋਈ ਹੈ ਨਹੀਂ ਤੇ ਦੂਜੇ ਦੇ ਗੁਣਾਂ ਨੂੰ ਸਹਾਰਦੇ ਨਹੀਂ ਉਹ ਦੂਜੇ ਦੇ ਗੁਣਾਂ ਨੂੰ ਸਹਾਰਦੇ ਨੇ ਆਪਣੇ ਗੁਣਾਂ ਨੂੰ ਗ੍ਰਹਿਣ ਕਰਦੇ ਨਹੀਂ ਫਿਰ ਬੜੀਆਂ ਊਲ ਜੂਲ ਗੱਲਾਂ ਕਰਕੇ ਲੋਕਾਂ ਦੇ ਵਿੱਚ ਭੁਲੇਖੇ ਪੈਦਾ ਕਰਦੇ ਹਨ ਇਸ ਕਰਕੇ ਕਹਿੰਦੇ ਉਹਨਾਂ ਦਾ ਕੰਮ ਇਹੋ ਹੀ ਹੁੰਦਾ ਇਹ ਤਾਂ ਗੁਰਮੁਖਾਂ ਵਾਸਤੇ ਕਥਾ ਹੈ
ਦੁੱਖ ਲੈ
ਉਹ ਕਹਿੰਦੇ ਇੱਥੇ ਤਪਦੇ ਰਹਿੰਦੇ ਨੇ ਦੁਖੀ ਰਹਿੰਦੇ ਨੇ ਵਿਚਾਰੇ ਬਹੁਤ ਦੁਖੀ ਰਹਿੰਦੇ ਨੇ ਇੱਥੇ ਝਗੜੇ ਕਰਦੇ ਨੇ ਵਾਦ ਵਿਵਾਦ ਕਰਦੇ ਨੇ ਲੜਾਈਆਂ ਕਰਦੇ ਨੇ ਔਰ ਇਹ ਜੀ ਉਹ ਕਥਾ ਕੋਈ ਜਿਹਦੇ ਵਿੱਚ ਝਗੜੇ ਸ਼ੁਰੂ ਹੋ ਗਿਆ ਕਥਾ ਕਰਦੇ ਕਰਦੇ ਝਗੜੇ ਸ਼ੁਰੂ ਹੋ ਜਾਂਦੇ ਨੇ ਮੈਂ ਕੈਨੇਡਾ ਚ ਵੇਖਿਆ ਵੀ ਕਥਾ ਕਰਦੇ ਕਰਦੇ ਝਗੜੇ ਸ਼ੁਰੂ ਹੋ ਗਏ ਕਥਾਕਾਰ ਭੱਜ ਗਿਆ ਉਹਨੂੰ ਮਗਰ ਪਕੜਨ ਗਏ ਮੈਂ ਕਿਹਾ ਕਥਾ ਹੈ ਕਿ ਹੱਥੋਂ ਪਾਈ ਹੈ ਕੋਈ ਇਹੋ ਜਿਹੀ ਗੱਲ ਕਰਦੀ ਕਿ ਜਿਹਦੇ ਵਿੱਚ ਤੁਸੀਂ ਤੁਹਾਨੂੰ ਭੱਜਣੀ ਪੈ ਜਾਏ ਸੋ ਗੁਰਮੁਖ ਪਿਆਰਿਓ ਇਹੋ ਜਿਹੀ ਕਥਾ ਤਰਕਬਾਜ਼ੀਆਂ ਕਰਨੀਆਂ ਗੁਰੂ ਤੇ ਭਰੋਸਾ ਨਾ ਰੱਖਣਾ ਬੇਭਰੋਸਗੀ ਕਰਨੀ ਤੋ ਉਹ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ ਦੂਜੇ ਦੇ ਗੁਣ ਸਹਾਰੇ ਨੀ ਜਾਂਦੇ ਕਹੇ ਨੀ ਜਾਂਦੇ ਆਪਣੇ ਵਿੱਚ ਕੋਈ ਗੁਣ ਹੈ ਨਹੀਂ
ਮਰੇ ਨਰਕ ਮੈਂ ਪਾਏ
ਮਹਾਰਾਜ ਕਹਿੰਦੇ ਉਹ ਫਿਰ ਮਰ ਕੇ ਇੱਥੇ ਤਪਦੇ ਰਹਿੰਦੇ ਨੇ ਤੇ ਮਰ ਕੇ ਨਰਕਾਂ ਨੂੰ ਜਾਂਦੇ ਨੇ ਜਿਹੜੇ ਗੁਰੂ ਦੇ ਉੱਤੇ ਸ਼ੰਕਾ ਕਰਦੇ ਨੇ ਸੁਣ ਲਓ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਮੈਂ ਨੀ ਕਹਿੰਦਾ ਆਪਣੇ ਕੋਲੋਂ ਮੇਰੇ ਕੋਲੋਂ ਕਹਿਣੀ ਹੁੰਦੀ ਕਹਿਣੀ ਗੱਲ ਔਖੀ ਹੋ ਜਾਣੀ ਸੀ ਇੰਨੀ ਵੱਡੀ ਗੱਲ ਤੋ ਇਹ ਕਹਿੰਦੇ ਜਿਹੜੇ ਗੁਰੂ ਦੀਆਂ ਗੱਲਾਂ ਤੇ ਗੁਰੂ ਤੇ ਵਾਦ ਵਿਵਾਦ ਝਗੜੇ ਸ਼ੁਰੂ ਕਰਦੇ ਨੇ ਉਹ ਖੋਤਿਆਂ ਵਰਗੇ ਨੇ ਉਹ ਸੂਰ ਵਰਗੇ ਨੇ ਉਹ ਮਹੀਏ ਝੋਟੇ ਵਰਗੇ ਨੇ ਉਹ ਕੁੱਤੇ ਵਰਗੇ ਕਿਹਾ ਭਾਈ ਸਾਹਿਬ ਨੇ ਉਹ ਕਹਿੰਦੇ ਫਿਰ ਇੱਥੇ ਤਪਦੇ ਰਹਿੰਦੇ ਨੇ ਸੜਦੇ ਰਹਿੰਦੇ ਨੇ ਮਰ ਕੇ ਨਰਕਾਂ ਨੂੰ ਵੀ ਜਾਂਦੇ ਨੇ ਜਿਹੜੇ ਗੁਰੂਆਂ ਦੇ ਉੱਤੇ ਤਰਕਾਂ ਕਰਦੇ ਨੇ ਗੁਰੂਆਂ ਦੇ ਉੱਤੇ ਤਰਕਾਂ ਤੋ ਗੁਰਮੁਖ ਪਿਆਰਿਓ ਐਸੀਆਂ ਤਰਕਾਂ ਗੁਰੂਆਂ ਤੇ ਕਰਨੀਆਂ ਤੋ ਉਹਨਾਂ ਦੀ ਇਹੋ ਜਿਹੀ ਹਾਲਤ ਹੁੰਦੀ ਹੈ ਤੇ ਗਤੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ
ਰੁੱਤ ਪੂਰਨਿਆਵ ਪੰਚਮੀ,
ਹੁਣ ਭਾਈ ਸਾਹਿਬ ਕਹਿੰਦੇ ਪੰਜਵੀਂ ਰੁੱਤ ਹੈ ਕਿਉਂਕਿ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਨਾ, ਸੂਰਜ ਦੇ ਚਾਲ ਵਾਲੇ ਬਣਾਇਆ ਹੋਇਆ, ਇਹਦੇ ਵਿੱਚ 6 ਰੁੱਤਾਂ ਨੇ ਔਰ 12 ਰਾਤਾਂ ਨੇ, 2 ਐਨ ਨੇ, ਇਸ ਕਰਕੇ ਪੰਜਵੀਂ ਰੁੱਤ ਚੱਲ ਰਹੀ ਹੈ ਜਿਹੜੀ ਕਥਾ ਆਪਾਂ ਕਰ ਰਹੇ, ਇਹ ਪੂਰਨ ਹੋ ਗਈ, ਇਹ ਸੰਪੂਰਨ ਹੋ ਗਈ ਪੰਜਵੀਂ ਰੁੱਤ ਦੀ ਕਥਾ। ਭਾਈ ਸਾਹਿਬ ਜੀ ਕਹਿੰਦੇ ਹਨ
ਕਵ ਸੰਤੋਖ ਸਿੰਘ ਕੀਨ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕੀਨ, ਇਸ ਕਥਾ ਇਹ ਪੰਜਵੀਂ ਰੁੱਤ ਨੂੰ ਪੂਰਾ ਕਰ ਦਿੱਤਾ ਹੈ, ਸੰਪੂਰਨ ਹੋ ਗਈ ਹੈ।
ਗੁਰ ਜਸ ਕਵਨ ਕਵਿਤ ਇਹ,
ਕਹਿਣ ਲੱਗੇ ਮੈਂ ਉਸ ਗੁਰੂ ਦੇ ਗੁਣਾਂ ਨੂੰ ਇਕੱਠੇ ਕਰ ਕਰਕੇ ਕਵਿਤਾ ਬਣਾ ਬਣਾ ਕੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿਉਂਕਿ ਭਾਈ ਸੰਤੋਖ ਸਿੰਘ ਵਰਗਾ ਦੁਨੀਆਂ ਚ ਕੋਈ ਕਵੀ ਨੀ ਹੋਇਆ ਜਿਸਨੇ ਇੰਨੀ ਵੱਡੀ ਕਵਿਤਾ ਇੱਕ ਜਣੇ ਦੀ ਰਚਨਾ ਹੋਵੇ, ਇੰਨੀ ਵੱਡੀ ਕਵਿਤਾ, ਸਾਰਾ ਗ੍ਰੰਥ ਕਵਿਤਾ ਚ, ਕਾਵਿ ਸੁੰਦਰ ਤੋਂ ਸੁੰਦਰ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਮੈਂ ਗੁਰੂਆਂ ਦੇ ਗੁਣਾਂ ਨੂੰ ਇਕੱਠੇ ਕਰਕੇ ਔਰ ਗੁਰੂਆਂ ਦੇ ਗੁਣਾਂ ਦੀ ਕਵਿਤਾ ਬਣਾ ਬਣਾ ਕੇ ਸੰਗਤਾਂ ਨੂੰ ਪੇਸ਼ ਕੀਤੀ ਹੈ।
ਖੋਜ ਖੋਜ ਲਿਖ ਦੀਨ,
ਮੈਂ ਕਵਿਤਾ ਬਣਾ ਕੇ ਗੁਰੂਆਂ ਦੇ ਜਿਹੜੇ ਕੌਤਕ ਸੀ, ਗੁਰੂਆਂ ਦੇ ਜਿਹੜੇ ਜੋ ਕੁਛ ਕੀਤੇ ਕਰਤੱਬ, ਉਹ ਖੋਜ ਖੋਜ ਕੇ ਬੜੀਆਂ ਥਾਵਾਂ ਤੇ ਜਾ ਜਾ ਕੇ, ਵਿਦਵਾਨਾਂ ਦੇ ਕੋਲੋਂ ਪੁੱਛ ਪੁੱਛ ਕੇ, ਪੁਰਾਣੇ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ, ਬੜੇ ਯਤਨ ਕਰਕੇ ਮੈਂ ਖੋਜ ਖੋਜ ਕੇ ਆਪਣੇ ਵੱਲੋਂ ਮੈਂ ਪੂਰੇ ਦੇ ਪੂਰੇ ਲਿਖਣੇ ਕਰੇ ਨੇ ਕਿ ਜਿਹੋ ਜਿਹੇ ਗੁਰੂ ਸੀ ਉਹੋ ਜਿਹੇ ਮੈਂ ਕਵਿਤਾ ਬਣਾ ਕੇ ਲਿਖਾਂ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹ ਕਵਿਤਾ ਬਣਾਈ ਹੈ।
ਪਠੋ ਸੁਣੋ ਸ਼ਰਦਾ ਧਰੋ,
ਫਿਰ ਭਾਈ ਸਾਹਿਬ ਕਹਿੰਦੇ ਗੁਰਮੁਖ ਪਿਆਰਿਓ, ਇਹ ਜਿਹੜੀ ਮੈਂ ਕਵਿਤਾ ਲਿਖੀ ਹੈ, ਕਵਿਤਾ ਬਣਾਈ ਹੈ, ਇਹ ਮੈਂ ਗੁਰੂਆਂ ਦੇ ਗੁਣ ਲਿਖੇ ਨੇ, ਇਹ ਮੈਂ ਗੁਰੂਆਂ ਦੀ ਸ਼ਰਧਾ ਭਾਵਨਾ ਨਾਲ ਵਡਿਆਈ ਲਿਖੀ ਹੈ। ਫਿਰ ਤੁਸੀਂ ਕੀ ਕਰਨਾ, ਇਹਨੂੰ ਪੜ੍ਹੋ ਸੁਣੋ, ਮਨ ਲਾ ਕੇ ਪੜਿਆ ਕਰੋ, ਮਨ ਲਾ ਕੇ ਸੁਣਿਆ ਕਰੋ, ਮਨ ਲਾ ਕੇ ਕਥਾ ਕਰੋ, ਇਹ ਸੁਣੋ। ਕਹਿੰਦੇ ਹਨ
ਹਰੋ ਪ੍ਰਮ ਕਰ ਪ੍ਰੇਮ,
ਕਹਿੰਦੇ ਬੜੇ ਪ੍ਰੇਮ ਦੇ ਨਾਲ ਪੜ੍ਹੋ, ਪ੍ਰੇਮ ਨਾਲ ਸੁਣੋ, ਔਰ ਐਸੀ ਜਿਹੜੀ ਹੈ ਕਥਾ ਜਿਹੜੀ ਬਣਾਈ ਹੈ। ਕਹਿਣ ਲੱਗੇ ਹਨ
ਪਰੋ ਸਮਗ ਸਿਮਰਨ ਕਰੋ,
ਕਹਿੰਦੇ ਜੇ ਇਸ ਕਥਾ ਨੂੰ ਪੜੋਗੇ ਤਾਂ ਚੰਗੇ ਮਗ, ਜਿਹੜਾ ਭਗਤੀ ਦਾ ਨਾਮ ਦਾ ਰਸਤਾ ਹੈ, ਵਾਹਿਗੁਰੂ ਪਰਮੇਸ਼ਰ ਦਾ ਮਾਰਗ ਹੈ, ਉਹ ਤੇ ਚੱਲੋਗੇ ਔਰ ਆਪਣੇ ਜੀਵਨ ਨੂੰ ਸਫਲਾ ਕਰ ਲਓਗੇ। ਪੜੋ ਸੁਣੋ, ਹਾਂਜੀ, ਸਿਮਰਨ ਕਰੋ, ਫਿਰ ਭਾਈ ਉਸ ਰਸਤੇ ਚੱਲ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ,
ਪਰੋ ਸਮਾਗ ਸਿਮਰਨ ਕਰੋ,
ਸੁਭ ਰਸਤੇ ਪੈ ਕਰਕੇ ਨਾ, ਨਾਮ ਦੇ ਰਸਤੇ ਪੈ ਕਰਕੇ, ਫਿਰ ਗੁਰੂ ਦੀ ਬਾਣੀ ਦਾ, ਗੁਰੂ ਕਾ ਸਿਮਰਨ ਕਰੋ,
ਲਹੋ ਸੁਗਮ ਹੀ ਖੇਮ।
ਫਿਰ ਭਾਈ ਸਾਹਿਬ ਕਹਿੰਦੇ ਜੇ ਤੁਸੀਂ ਇਹ ਕਥਾ ਸੁਣ ਕੇ ਉਸ ਵਾਹਿਗੁਰੂ ਦਾ, ਗੁਰੂ ਦਾ ਜਸ ਕਰੋਗੇ, ਗੁਰੂਆਂ ਨੂੰ ਧੰਤਾ ਜੋ ਕਹੋਗੇ, ਚੰਗੇ ਰਸਤੇ ਪੈ ਜਾਓਗੇ, ਤਾਂ ਮੁਕਤੀ ਛੇਤੀ ਹੀ ਲੈ ਲਵੋਗੇ, ਸੌਖੀ ਹੀ, ਬਹੁਤਾ ਔਖਾ ਨੀ ਹੋਣਾ ਪਵੇਗਾ।
ਸਵਨ ਸੰਗ ਮਮ ਬੰਦਨਾ,
ਫਿਰ ਭਾਈ ਸਾਹਿਬ ਜੀ ਕਹਿੰਦੇ ਆ ਸਰੋਤਾ ਜਨੋ, ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਚ ਬੰਦਨਾ ਵੀ ਹੈ, ਨਮਸਕਾਰ ਹੈ ਮੇਰੀ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਬਚਨ ਕਹਿੰਦਾ, ਕਿਹੜੇ ਜੀ, ਸੁਣੋ
ਸੁਣੋ ਕ੍ਰੋਧ ਨਹਿ ਧਾਰ,
ਇਹ ਭਾਈ ਇਹ ਕਥਾ ਸੁਣੋ, ਜੇ ਮੈਥੋਂ ਕਿਤੇ ਗਲਤੀ ਹੋ ਗਈ ਕਥਾ ਵਿਚ, ਮੇਰੇ ਤੇ ਕ੍ਰੋਧ ਨਾ ਕਰਿਓ, ਕਹਿੰਦੇ ਕਿਤੇ ਗੁੱਸਾ ਨਾ ਮਨਾਇਓ। ਭਾਈ ਸਾਹਿਬ ਤੇ ਆਪ ਵੀ ਕਹੀ ਜਾਂਦੇ ਕਿਉਂਕਿ ਮਨੁੱਖ ਗਲਤੀ ਕਰ ਸਕਦਾ ਕਿਤੇ, ਇਸ ਕਰਕੇ ਕਿਤੇ ਮੈਥੋਂ ਵਾਧ ਘੱਟ ਹੋ ਗਈ ਹੋਵੇ। ਭਾਈ ਸੰਤੋਖ ਸਿੰਘ ਕਹਿੰਦੇ ਗੁੱਸਾ ਨਾ ਕਰੋ, ਈਰਖਾ ਨਾ ਕਰੋ, ਸਾਰੀ ਕਥਾ ਨੂੰ ਨਾ ਮਾਰੀ ਕਹੋ, ਸਾਰੀ ਨੂੰ ਨਾ ਨਿੰਦੋ, ਸਾਰੀ ਦੇ ਨਾ ਕਹੋ, ਇਹ ਤਾਂ ਪੜ੍ਹਨੀ ਚਾਹੀਦੀ ਨੀ ਹੈ, ਕਿਤੇ ਗਲਤੀ ਵੀ ਹੋ ਸਕਦੀ ਹੈ ਮਨੁੱਖ ਕੋਲੋਂ। ਕਹਿਣ ਲੱਗੇ ਮੇਰੇ ਤੇ ਕ੍ਰੋਧ ਨਾ ਕਰੋ, ਹੱਥ ਬੰਨ ਕੇ ਮੇਰੀ ਬੇਨਤੀ ਹੈ।
ਜਹਾਂ ਭੂਲ ਮੋਤੇ ਪਰੀ,
ਕਹਿੰਦੇ ਜੇ ਕਿਤੇ ਮੈਥੋਂ ਭੁੱਲ ਹੋ ਗਈ ਹੈ, ਕਿਉਂਕਿ ਮੈਂ ਇੱਕ ਮਨੁੱਖ ਹਾਂ, ਪਹਿਲੇ ਕਹਿ ਗਏ ਕਿ ਗੁਰੂ ਐਡਾ ਸਮੁੰਦਰ ਹੈ, ਮੈਂ ਇੱਕ ਸਿੱਪੀ ਵਰਗਾ ਹਾਂ, ਗੁਰੂ ਤੇ ਬਹੁਤ ਵੱਡਾ ਹੈ, ਮੈਂ ਇੱਕ ਧੂੜ ਦਾ ਕਿਰਕਾ ਵੀ ਨਹੀਂ ਹਾਂ, ਮੈਂ ਗੁਰੂ ਦੇ ਗੁਣਾਂ ਨੂੰ ਕਿਵੇਂ ਗਾ ਸਕਾਂਗਾ, ਜੇ ਮੈਥੋਂ ਕਿਤੇ ਗਲਤੀ ਹੋ ਗਈ ਹੋਵੇ। ਭਾਈ ਸਾਹਿਬ ਜੀ ਕਹਿੰਦੇ ਹਨ
ਕਠੀਆਂ ਆਪ ਸੁਧਾਰ,
ਕਹਿੰਦੇ ਆਪ ਸੋਧ ਕੇ ਪੜ੍ਹ ਲਿਓ, ਤੁਹਾਨੂੰ ਖੁੱਲ ਦੇਤੀ ਭਾਈ ਸਾਹਿਬ ਨੇ। ਦੇਖੋ ਨਾ, ਗੁਰਬਾਣੀ ਪੂਰੇ ਗੁਰੂ ਦੀ ਲਿਖੀ ਹੋਈ ਹੈ, ਗੁਰਬਾਣੀ ਚ ਕਿਤੇ ਨੀ ਕਿਹਾ ਗੁਰੂ ਸਾਹਿਬ ਨੇ ਵੀ ਤੁਸੀਂ ਸੋਧ ਕੇ ਪੜ੍ਹ ਲਿਓ, ਕਹਿੰਦਾ ਸੁੱਧ ਸੁੱਧ ਕੀਚੇ ਬਸ, ਸੁੱਧ ਹੈ ਸਾਰੀ ਇਹ, ਕਿਉਂਕਿ ਗੁਰੂ ਪੂਰਾ ਹੈ, ਨਿਰੰਕਾਰ ਪੂਰਾ ਹੈ, ਉਹ ਕਿਤੇ ਨੀ ਕਹਿੰਦੇ, ਗੁਰੂ ਦੀ ਬਾਣੀ ਚ ਕਿਤੇ ਨੀ ਆਉਂਦਾ ਕਿ ਤੁਸੀਂ ਸੋਧ ਕੇ ਪੜ੍ਹ ਲਿਓ, ਉਹ ਕਹਿੰਦੇ ਸੁੱਧ ਹੈ, ਬਾਣਾਂ ਦੇ ਅੰਤਰੀ ਲਿਖਦਾ ਸੁੱਧ ਹੈ, ਸੁੱਧ ਕੀਚੇ, ਸੁੱਧ ਪਾਠ ਕਰੋ, ਸੁੱਧ ਬੋਲੋ, ਇਹ ਸੁੱਧ ਹੈ, ਇਹਨੂੰ ਕੋਈ ਸੁਧਾਈ ਕਰਨ ਦੀ ਲੋੜ ਨਹੀਂ ਹੈ, ਇਹ ਇੱਕ ਮਨੁੱਖ ਹੈ, ਆਪਣੀ ਗੱਲ ਕਹਿ ਰਿਹਾ। ਕਹਿਣ ਲੱਗੇ ਮੈਥੋਂ ਕਿਤੇ ਗਲਤੀ ਹੋ ਗਈ ਨਾ, ਤੁਸੀਂ ਉਹਨੂੰ ਸੋਧ ਕੇ ਵੀ ਪੜ੍ਹ ਲਿਓ, ਜਿਸ ਕਰਕੇ ਸੋਧ ਕੇ ਪੜ੍ਹਨ ਦੀ ਖੁੱਲ ਵੀ ਦੇ ਰਹੇ ਨੇ ਭਾਈ ਸਾਹਿਬ ਜੀ।
ਗਿਰਾ ਕਰਨ ਆਪਣੀ ਸਫਲ,
ਕਹਿੰਦੇ ਮੈਂ ਤਾਂ ਆਪਣੀ ਜਿਹੜੀ ਬੋਲੀ ਹੈ ਨਾ, ਜਵਾਨ ਨੂੰ ਸਫਲੀ ਕਰਨ ਵਾਸਤੇ ਕਰਿਆ ਸਾਰਾ, ਜਿੰਨਾ ਮੈਂ ਇਹ ਉਦਮ ਕੀਤਾ ਹੈ, ਮੈਂ ਆਪਣੀ ਬਾਣੀ ਸਫਲੀ ਕੀਤੀ, ਆਪਣੇ ਬੋਲ ਸਫਲੇ ਕੀਤੇ ਹਨ,
ਜੋ ਲੋਕਾਂ ਨਾਲ ਸੁਖ ਹੇਤ।
ਪਹਿਲੀ ਗੱਲ ਕਹਿੰਦੇ ਮੈਂ ਆਪਣੀ ਬਾਣੀ ਨੂੰ ਸਫਲੀ ਕਰਨ ਵਾਸਤੇ ਔਰ ਦੂਜੀ ਦੋਵੇਂ ਲੋਕਾਂ ਦੇ ਸੁੱਖ ਦੇਣ ਵਾਲੀ ਇਹ ਕਥਾ ਮੈਂ ਲਿਖੀ ਹੈ ਭਾਈ ਸਾਹਿਬ ਜੀ ਕਹਿੰਦੇ ਇਹ ਲੋਕ ਦੀ ਸੁੱਖ ਦੇਣ ਵਾਲੀ ਹੈ ਪਰਲੋਕ ਦੇ ਸੁੱਖ ਦੇਣ ਵਾਲੀ ਹੈ ਕਿਉਂਕਿ ਗੁਰੂ ਕੀ ਮਹਿਮਾ ਹੈ ਗੁਰੂ ਕਾ ਜਸ ਹੈ ਔਰ ਗੁਰੂ ਨੂੰ ਯਾਦ ਕਰਾਂਗੇ ਪਰਲੋਕ ਦੇ ਸੁਖੀ ਮਿਲਣਗੇ ਲੋਕ ਦੇ ਸੁਖੀ ਮਿਲਣਗੇ
ਗੁਰੂ ਕਥਾ ਵਰਣਨ ਕਰੀ
ਭਾਈ ਸਾਹਿਬ ਕਹਿੰਦੇ ਮੈਂ ਗੁਰੂਆਂ ਦੀ ਕਥਾ ਵਰਣਨ ਕੀਤੀ ਹੈ ਗੁਰੂਆਂ ਦੀ ਕਥਾ ਲਿਖੀ ਹੈ ਸਾਰੀ
ਚਾਰ ਪਦਾਰਥ ਦੇਤ
ਇਹ ਕਥਾ ਜਿਹੜੀ ਐਸੀ ਹੈ ਗੁਰੂਆਂ ਦੀ ਕਥਾ ਚਾਰ ਪਦਾਰਥ ਦੀ ਧਰਮ ਅਰਥ ਕਾਮ ਤੇ ਮੋਖ ਇਹ ਚਾਰ ਪਦਾਰਥ ਨੇ ਇਹ ਦੁਨੀਆਂ ਚਾਰ ਪਦਾਰਥ ਚਾਹੁੰਦੀ ਹੈ ਦੋ ਪਦਾਰਥ ਇਹ ਤਨ ਦੇ ਨੇ ਦੋ ਮਨ ਦੇ ਨੇ ਇਹਨਾਂ ਦਾ ਸੰਬੰਧ ਹੈ ਆਪਸ ਮੇ ਤਨ ਤੇ ਮਨ ਦਾ ਕਿਉਂਕਿ ਮਨੁੱਖ ਦਾ ਜੀਵਨ ਦੋ ਤਰ੍ਹਾਂ ਦਾ ਇੱਕ ਤਨ ਕਰਕੇ ਮਨੁੱਖ ਜੀ ਰਿਹਾ ਇੱਕ ਮਨ ਕਰਕੇ ਜੀ ਰਿਹਾ ਜੋ ਇਹ ਚਾਰੇ ਪਦਾਰਥ ਦੋ ਤਨ ਦੇ ਨਾਲ ਸੰਬੰਧ ਰੱਖਦੇ ਨੇ ਦੋ ਮਨ ਦੇ ਨਾਲ ਸੰਬੰਧ ਰੱਖਦੇ ਨੇ ਧਰਮ ਮਨ ਦੇ ਨਾਲ ਸੰਬੰਧ ਰੱਖਦਾ ਅਰਥ ਤਨ ਦੇ ਨਾਲ ਸੰਬੰਧ ਰੱਖਦਾ ਕਿਉਂਕਿ ਆਰਥਿਕਤਾ ਚਾਹੀਦੀ ਹੈ ਪਦਾਰਥ ਚਾਹੀਦੇ ਨੇ ਔਰ ਕਾਮ ਜਿਹੜੀ ਕਾਮਨਾ ਪੂਰੀ ਹੋਣੀ ਇਹ ਤਨ ਦੀ ਲੋੜ ਹੈ ਔਰ ਧਰਮ ਅਰਥ ਕਾਮ ਤੇ ਮੋਖ ਜਿਹੜੀ ਮੁਕਤੀ ਹੈ ਇਹ ਮਨ ਦੀ ਲੋੜ ਹੈ ਇਹ ਦੋ ਪਦਾਰਥ ਮਨ ਵਾਸਤੇ ਨੇ ਦੋ ਤਨ ਵਾਸਤੇ ਨੇ ਭਾਈ ਸਾਹਿਬ ਜੀ ਕਹਿੰਦਾ ਚਾਰੇ ਮਿਲਣਗੇ ਜੇ ਤੁਸੀਂ ਗੁਰੂ ਕੀ ਕਥਾ ਨੂੰ ਸੁਣੋਗੇ ਗੁਰੂ ਕੀ ਕਥਾ ਨੂੰ ਪੜੋਗੇ ਔਰ ਦੁਨੀਆਂ ਤੇ ਕਾਮਨਾ ਪੂਰੀ ਹੋਵੇਗੀ ਅਰਥ ਆਰਥਿਕਤਾ ਪੂਰੀ ਹੋਵੇਗੀ ਸਾਰੇ ਪਦਾਰਥ ਮਿਲਣਗੇ ਔਰ ਗਾਹਾਂ ਜਾ ਕੇ ਧਰਮ ਦੀ ਪ੍ਰਾਪਤੀ ਹੋਏਗੀ ਧਰਮ ਦੇ ਵਿੱਚ ਪਰਪੱਕਤਾ ਆਏਗੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਮਿਲੇਗਾ ਔਰ ਮੁਕਤੀ ਮਿਲੇਗੀ ਪਰਲੋਕ ਦੇ ਸੁਖੀ ਮਿਲਣਗੇ ਲੋਕ ਦੇ ਸੁਖੀ ਮਿਲਣਗੇ ਇਸ ਕਰਕੇ ਧਰਮ ਅਰਥ ਕਾਮ ਮੋਖ ਚਾਰੇ ਸੁੱਖਾਂ ਦੇ ਦੇਣ ਵਾਲੀ ਹੈ ਚਾਰੇ ਪਦਾਰਥਾਂ ਦੇ ਦੇਣ ਵਾਲੀ ਇਹ ਕਥਾ ਹੈ
ਜੀਵਤ ਜਗ ਮੈਂ ਸੁਖ ਦਏ
ਉਹੀ ਗੱਲ ਭਾਈ ਸਾਹਿਬ ਕਹਿੰਦੇ ਨੇ ਇਹ ਕਥਾ ਉਹ ਹੈ ਕਹਿੰਦੇ ਜਿੰਨਾ ਚਿਰ ਜਿਉਂਦੇ ਰਹੋਗੇ ਸੰਸਾਰ ਚ ਸੁਖ ਦਿੰਦੀ ਰਹੇਗੀ ਫਿਰ ਜੀ ਅੱਗੇ ਸੁਣੋ
ਬਾਂਸ਼ਤ ਪ੍ਰਾਪਤ ਕੀਨ
ਬਾਂਸ਼ਤ ਪ੍ਰਾਪਤ ਕੀਨ ਸੰਸਾਰ ਦੇ ਵਿੱਚ ਜਿਹੜੀ ਚੀਜ਼ ਦੀ ਚਾਹਨਾ ਹੋਏਗੀ ਨਾ ਇੱਛਾ ਹੋਏਗੀ ਉਹ ਸਾਰੀ ਪੂਰੀ ਹੋਏਗੀ ਇਹ ਕਥਾ ਸੁਣਨ ਦੇ ਨਾਲ
ਹਿਰਦੈ ਭਰੋਸਾ ਪਰਲੋਕ ਕੋ
ਜਿਹੜਾ ਮਨ ਵਿੱਚ ਭਰੋਸਾ ਕਰੇਗਾ ਇਹ ਗੁਰੂ ਦੀ ਕਥਾ ਹੈ ਇਹ ਗੁਰੂ ਦੀ ਮਹਿਮਾ ਹੈ ਇਹ ਗੁਰੂ ਦੀ ਉਸਤ ਹੈ ਜਿਹੜਾ ਮਨ ਦੇ ਵਿੱਚ ਭਰੋਸਾ ਕਰੇਗਾ ਔਰ ਕਹਿਣ ਲੱਗੇ ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਪ੍ਰਲੋਕ ਵਿੱਚ ਉਹਨੂੰ ਸੁਖ ਦੇਣਗੇ
ਹੋਏ ਸਹਾਈ ਪ੍ਰਵੀਨ
ਉਹ ਗੁਰੂ ਜੀ ਅੱਗੇ ਪ੍ਰਲੋਕ ਵਿੱਚ ਸਹਾਈ ਹੋਵੇਗਾ ਜਿਹੜੇ ਇਹ ਤੇ ਭਰੋਸਾ ਕਰਨਗੇ ਕਿ ਗੁਰੂ ਕੀ ਕਥਾ ਲੋਕ ਪ੍ਰਲੋਕ ਨੂੰ ਸੁਖ ਦੇਣ ਵਾਲੀ ਹੈ ਸੋ ਇੱਥੋਂ ਤੱਕ ਇਹ ਪੰਜਵੀਂ ਰੁੱਤ ਪੂਰੀ ਹੋ ਗਈ ਹੈ ਗੁਰਮੁਖ ਪਿਆਰਿਓ ਹੁਣ ਛੇਵੀਂ ਰੁੱਤ ਜਿਹੜੀ ਉਹ ਅੱਗੇ ਸ਼ੁਰੂ ਹੁੰਦੀ ਹੈ ਸੁਣੋ ਪ੍ਰੇਮ ਦੇ ਨਾਲ
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੱਥ ਖਸ਼ਟਮ ਰੁੱਤ ਕਥਨ
ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦੀ ਕਥਾ ਕਰਦਿਆਂ ਕਰਦਿਆਂ ਭਾਈ ਸਾਹਿਬ ਜੀ ਛੇਵੀਂ ਰੁੱਤ ਨੂੰ ਪ੍ਰਾਰੰਭ ਕਰਦੇ ਹਨ ਸੋ ਪਹਿਲਾਂ ਮੰਗਲ ਰੱਖਿਆ ਗੁਰੂ ਸਾਹਿਬ ਜੋ ਗੁਰੂ ਗ੍ਰੰਥ ਸਾਹਿਬ ਚ ਰੱਖਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਾਹਿਬ ਦਾ ਪ੍ਰਕਾਸ਼ਕ ਸਤ ਨਾਸ਼ ਤੋਂ ਰਹਿਤ ਹੈ ਗੁਰਚੇਤਨ ਸਰੂਪ ਹੈ ਪ੍ਰਸਾਦ ਅਨੰਦ ਸਰੂਪ ਹੈ ਔਰ ਸ੍ਰੀ ਸ਼੍ਰੋਮਣੀ ਹੈ ਮਾਇਆਪਤੀ ਵਾਹਿਗੁਰੂ ਅਕਾਲ ਪੁਰਖ ਹੈ ਉਹਦੀ ਫਤਿਹ ਹੋਵੇ ਉਹਦੀ ਸਦਾ ਹੀ ਫਤਿਹ ਹੈ ਹੁਣ ਛੇਵੀਂ ਰੁੱਤ ਵਰਣਨ ਕਰਦੇ ਹਨ ਸੁਣੋ ਪ੍ਰੇਮ ਦੇ ਨਾਲ ਖਸ਼ਟਮ ਛੇ ਨੂੰ ਕਹਿੰਦੇ ਹਨ ਖਸ਼ਟਮ ਛੇਵੀਂ ਰੁੱਤ ਸੁਣੋ ਜੀ
ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ
ਜਿਹੜੇ ਗੁਰੂ ਦੇ ਚਰਨ ਸਰੋਜ ਕਹਿੰਦੇ ਨੇ ਕਮਲ ਦੇ ਫੁੱਲ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਹਨ ਜੋ ਕਮਲ ਦੇ ਫੁੱਲ ਵਰਗੇ ਜੋ ਹਨ
ਤਮ ਜਹਾਜ਼ ਕੇ ਪਾਏ
ਉਹ ਮੈਨੂੰ ਜਹਾਜ਼ ਵਰਗੇ ਨੇ ਜਿਵੇਂ ਸਮੁੰਦਰ ਤੋਂ ਜਹਾਜ਼ ਪਾਰ ਕਰ ਦਿੰਦਾ ਗੁਰੂ ਦੇ ਚਰਨ ਕਮਲ ਜੋ ਹਨ ਉਹ ਗੁਰੂ ਦੇ ਚਰਨ ਕਮਲ ਜਹਾਜ਼ ਦੀ ਤਰ੍ਹਾਂ ਹਨ
ਵਿਘਨ ਉਦਤ ਤੇ ਪਾਰ ਭਾ
ਇਹ ਜਿਹੜਾ ਵਿਘਨਾਂ ਦਾ ਸਮੁੰਦਰ ਹੈ ਨਾ ਉਸ ਤੋਂ ਪਾਰ ਕਰ ਦਿੰਦੇ ਨੇ ਕਿਉਂਕਿ ਕਥਾ ਚ ਕੋਈ ਵਿਘਨ ਨਾ ਪੈ ਜਾਏ ਇਹ ਵਿਘਨਾਂ ਦੇ ਸਮੁੰਦਰ ਚ ਨਾ ਰੁੜ ਜਾਵਾਂ ਇਸ ਕਰਕੇ ਮੈਨੂੰ ਕੋਈ ਖਤਰਾ ਨੀ ਭਾਈ ਸਾਹਿਬ ਜੀ ਕਹਿੰਦੇ ਕਿਉਂਕਿ ਮੈਂ ਗੁਰੂ ਦੇ ਚਰਨ ਕਮਲ ਰੂਪੀ ਜਹਾਜ਼ ਤੇ ਚੜਿਆ ਹੋਇਆ ਉਹ ਜਹਾਜ਼ ਹੈ ਜਿਹੜਾ ਤੂਫਾਨਾਂ ਚ ਵੀ ਨੀ ਰੁੜਦਾ ਕਦੇ ਸੋ ਜਿਹੜੇ ਵਿਘਨਾਂ ਦੇ ਤੂਫਾਨ ਨੇ ਮੇਰਾ ਕੁਛ ਨੀ ਵਿਗਾੜ ਸਕਦੇ ਇਹ ਮੰਗਲ ਕਰਦੇ ਨੇ ਗੁਰੂ ਸਾਹਿਬ ਦਾ ਸੱਚੇ ਪਾਤਸ਼ਾਹ ਇਹ ਜਿਹੜਾ ਵਿਘਨਾਂ ਦਾ ਸਮੁੰਦਰ ਹੈ ਇਹ ਵਿਘਨ ਨਾ ਮੇਰੀ ਕਥਾ ਚ ਆਵੇ ਕੋਈ ਇਸ ਨੂੰ ਪਾਰ ਕਰਨ ਵਾਸਤੇ ਮੈਂ ਤੁਹਾਡੇ ਚਰਨਾਂ ਦਾ ਓਟ ਆਸਰਾ ਤੱਕਿਆ ਤੁਹਾਡੇ ਚਰਨ ਕਮਲ ਜਹਾਜ਼ ਰੂਪ ਹਨ
ਧਿਆਵਤ ਸਹਿਜ ਸੁਭਾਏ
ਮੈਂ ਸੁਤੇ ਸਿੱਧ ਹੀ ਨਿਰਜਤਨ ਹੀ ਤੇਰੇ ਚਰਨਾਂ ਨੂੰ ਧਿਆਉਂਦਾ ਹਾਂ
ਸ੍ਰੀ ਨਾਨਕ ਅੰਗਦ
ਗੁਰੂ ਨਾਨਕ ਦੇਵ ਸ੍ਰੀ ਅੰਗਦ ਸਾਹਿਬ ਜੀ ਇਹਨਾਂ ਗੁਰੂਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਰਦੇ ਨੇ ਦਸਾਂ ਗੁਰੂਆਂ ਦੀ
ਤ੍ਰਿਤੀ ਚਤੁਰਥ ਰੂਪ
ਔਰ ਫਿਰ ਅਮਰਦਾਸ ਗੁਰੂ ਜੀ ਚੌਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
ਪੰਚਮੋਂ ਖਸ਼ਟਮ ਸਪਤਮੋਂ
ਪੰਜਵੇਂ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਗੁਰੂ ਹਰਿਰਾਏ ਸਾਹਿਬ ਜੀ
ਅਸ਼ਟਮ ਨਵਮ ਅਨੂਪ,
ਅਸ਼ਟਮ ਨਵਮ ਅਨੂਪ, ਅੱਠਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਅਨੂਪ ਉਪਮਾ ਤੋਂ ਰਹਿਤ ਗੁਰੂ ਹਨ, ਭਾਵੇਂ ਛੋਟੀ ਉਮਰ ਦੇ ਵਿਚ ਹਨ, ਛੋਟਾ ਜਿਹਾ ਸਰੂਪ ਹੈ, ਪਰ ਬੜੀ ਸ਼ਕਤੀ ਦੇ ਮਾਲਕ ਨੇ, ਬੜੇ ਦਿਆਲੂ ਕਿਰਪਾਲੂ ਨੇ, ਬੜੇ ਦਯਾਵਾਨ ਨੇ, ਦੀਨਾਂ ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਨੇ, ਇਸ ਕਰਕੇ ਅਨੂਪ ਹੈ, ਉਪਮਾ ਤੋਂ ਰਹਿਤ ਹੈ।
ਅਸ਼ਟਮ ਨਵਮ ਅਨੂਪ,
ਅਸ਼ਟਮ ਨਵਮ ਅਨੂਪ, ਅੱਠਵੇਂ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਵੇ ਧਾਏ, ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜੇ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ, ਐਸੇ ਦੋਵੇਂ ਗੁਰੂ ਜੀ ਦੇ ਨਾਲ ਅੱਠਵੇਂ ਗੁਰੂ ਦੇ ਦਰਸ਼ਨ ਕਰਨ ਸਾਰੇ ਦੁੱਖਾਂ ਦਾ ਨਾਸ਼ ਹੁੰਦਾ, ਔਰ ਨੌਵੇਂ ਗੁਰੂ ਦੇ ਦਰਸ਼ਨਾਂ ਦੇ ਨਾਲ ਨੌ ਨਿਧੀਆਂ ਨੌਤਾ ਭਗਤੀ ਪ੍ਰਾਪਤ ਹੁੰਦੀ ਹੈ।
ਗੁਰੂ ਗੋਬਿੰਦ ਸਿੰਘ ਦਸਮ ਪ੍ਰਭ,
ਇਹ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ,
ਜਗ ਤਾਰਨ ਅਵਤਾਰ,
ਇਹ ਦਸੇ ਗੁਰੂ ਜਗ ਦੇ ਤਾਰਨ ਵਾਸਤੇ ਅਵਤਾਰ ਧਾਰ ਕੇ ਸੰਸਾਰ ਵਿਚ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ, ਕਲ ਕੇ ਸਭ ਦੁੱਖ ਨਿਵਾਰਨ ਕੋ ਪਵਤਾਰਨ ਕੋ ਜਗ ਪੀਤਰ ਆਏ। ਇਹ ਗੁਰੂ ਨਾਨਕ ਦੇਵ ਜੀ ਦਸਾਂ ਗੁਰੂ ਦਾ ਰੂਪ ਧਾਰ ਕੇ ਸੰਸਾਰ ਨੂੰ ਤਾਰਨ ਵਾਸਤੇ ਆਏ ਸਨ।
ਤਥਾ ਆਪਣੇ ਆਪ ਹੀ
ਭਾਈ ਸਾਹਿਬ ਜੀ ਕਹਿੰਦਾ ਮੈਂ ਕੌਣ ਵਿਚਾਰਾ ਕਥਾ ਕਰਨ ਵਾਲਾ ਹਾਂ, ਇਹ ਉਹਨਾਂ ਗੁਰੂਆਂ ਨੇ ਆਪਣੀ ਕਥਾ ਆਪ ਹੀ ਕਿਰਪਾ ਕਰਕੇ
ਰਚੀ ਸਹਿਤ ਵਿਸਤਾਰ,
ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰਕੇ ਕਥਾ ਜਿਹੜੀ ਆਪਾਂ ਕਰ ਰਹੇ ਹਾਂ, ਇਹ ਦਸੇ ਗੁਰੂਓ ਗੁਰੂ ਸਾਹਿਬਾਨ ਜੀਓ, ਇਹ ਤੁਸੀਂ ਆਪਣੀ ਕਥਾ ਬੜੇ ਵਿਸਤਾਰ ਨਾਲ ਆਪ ਹੀ ਬਣਾਈ ਹੈ।
ਕਰਿਓ ਬਹਾਨੋ ਮੋਹੇ ਕਾ,
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤਾਂ ਇੱਕ ਬਹਾਨਾ ਬਣਾ ਲਿਆ, ਮੈਨੂੰ ਬਹਾਨਾ ਬਣਾ ਲਿਆ, ਮੈਂ ਮੇਰੇ ਵਰਗੇ ਸੰਤੋਖ ਸਿੰਘ ਅਨੇਕਾਂ ਪੈਦਾ ਹੋਏ ਨੇ, ਤੁਸੀਂ ਮੇਰੇ ਤੇ ਮਿਹਰ ਕੀਤੀ, ਕਿਰਪਾ ਕੀਤੀ ਮੈਨੂੰ ਇਹ ਕਥਾ ਲਿਖਣ ਦੀ, ਕਥਾ ਬਣਾਉਣ ਦੀ, ਔਰ ਇਹ ਸਾਰੀ ਸੋਝੀ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਤੁਸੀਂ ਉਹ ਸਾਧਨ ਪੈਦਾ ਕੀਤੇ ਜਿਹਨਾਂ ਨੂੰ ਮੈਂ ਕਰ ਸਕਾਂ, ਮੈਨੂੰ ਬਹਾਨਾ ਬਣਾ ਕੇ ਤੁਸੀਂ ਆਪਣੀ ਕਥਾ ਆਪ ਹੀ ਲਿਖ ਰਹੇ ਹੋ।
ਦਾਸ ਜਾਨ ਕਰ ਦੀਨ,
ਇਹ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਦਾਸ ਜਾਣ ਕਰਕੇ, ਦੀਨ ਮਾਣਾ ਜਾਣ ਕਰਕੇ ਮੇਰੇ ਤੇ ਕਿਰਪਾ ਕੀਤੀ ਹੈ।
ਕਹਾਂ ਸ਼ਗਤ ਨਰ ਤਨ ਵਿਖੇ,
ਮਹਾਰਾਜ ਸੱਚੇ ਪਾਤਸ਼ਾਹ ਇਹ ਦਸੇ ਗੁਰੂ ਸਾਹਿਬਾਨੋ ਕਹਿਣ ਲੱਗਿਆ ਮਨੁੱਖ ਦੀ ਕੀ ਸ਼ਕਤੀ ਹੈ ਤੁਹਾਡੇ ਗੁਣਾਂ ਨੂੰ ਕਥਨ ਕਰੇ, ਮਨੁੱਖ ਦੀ ਕਿਹੜੀ ਸ਼ਕਤੀ ਹੈ ਤੁਹਾਡੀਆਂ ਕਥਾਵਾਂ ਨੂੰ ਕੋਈ ਕਥਨ ਕਰੇ, ਫਿਰ ਕਵਿਤਾ ਦੇ ਵਿੱਚ ਤੁਹਾਨੂੰ ਤਾਂ ਕੋਈ ਵਾਰਤਕ ਵੀ ਕਹੇ ਗੱਲਾਂ ਵੀ ਸੁਣਾਏ ਤਾਂ ਵੀ ਸੁਣੀਆਂ ਨੀ ਜਾ ਸਕਦੀਆਂ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਇੰਨੀ ਮਹਾਨ ਉਪਮਾ ਹੈ ਦੱਸੀ ਨੀ ਜਾ ਸਕਦੀ ਹੈ, ਇਹ ਬੰਦੇ ਦੀ ਸ਼ਕਤੀ ਕੀ ਹੈ ਇੰਨੀ ਕਵਿਤਾ ਬਣਾ ਲਵੇ। ਭਾਈ ਸੰਤੋਖ ਸਿੰਘ ਜੀ ਇਹ ਬੇਨਤੀ ਕਰਦੇ ਹਨ,
ਸੰਚਨ ਕਰੇ ਪ੍ਰਵੀਨ,
ਇਹ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਕਥਾ ਨੂੰ ਇਕੱਠੀ ਕਰਕੇ, ਇੰਨਾ ਕਿਹੜਾ ਸਿਆਣਾ ਬੰਦਾ ਹੈ ਜਿਹੜਾ ਇਹਨੂੰ ਸਾਰੀ ਨੂੰ ਗੁੰਥਨ ਕਰੇ, ਇਕੱਠੀ ਕਰੇ, ਗ੍ਰੰਥ ਬਣਾਵੇ, ਕਿਉਂਕਿ ਐਡਾ ਵੱਡਾ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਦੇ, ਸਰੂਪ ਵਰਗੇ ਤਾਂ ਇਹਦੇ ਸੱਤ ਅੱਠ ਸਰੂਪ ਬਣ ਜਾਣਗੇ, ਐਡਾ ਵੱਡਾ ਗ੍ਰੰਥ ਕੱਲੇ ਭਾਈ ਸਾਹਿਬ ਨੇ ਲਿਖਿਆ, ਦਸਾਂ ਗੁਰੂਆਂ ਦੀ ਕਥਾ ਮਹਾਨ ਕਥਾ ਹੈ।
ਸਭ ਇੱਛਾ ਪੂਰਨ ਕਰੀ,
ਇਹ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਕਵੀ ਜਨ ਦੀ ਇੱਛਾ ਪੂਰਨ ਕਰ ਦਿੱਤੀ ਹੈ। ਟ੍ਰਿਬਿਊਨ ਅਖਬਾਰ ਦੇ ਵਿੱਚ 1987 ਚ ਇੱਕ ਲੇਖ ਲੱਗਿਆ ਸੀ ਬਹੁਤ ਵੱਡਾ, ਉਸਨੇ ਉਹਨਾਂ ਉਦੋਂ 200 ਸਾਲਾ ਜਨਮ ਦਿਨ ਸੀ ਭਾਈ ਸਾਹਿਬ ਦਾ, ਉਹ ਕਹਿਣ ਲੱਗੇ ਐਡਾ ਕਵੀ ਦੁਨੀਆਂ ਚ ਅੱਜ ਤੱਕ ਨੀ ਹੋਇਆ ਕੋਈ ਜਿਸਨੇ ਇੰਨੀ ਕਵਿਤਾ ਕੱਲੇ ਕਵੀ ਨੇ ਲਿਖੀ ਹੋਵੇ ਔਰ ਕੱਲੇ ਦੀ ਰਚਨਾ ਹੋਵੇ, ਦੁਨੀਆਂ ਚ ਅੱਜ ਤੱਕ ਹੋਇਆ ਹੈ, ਸਾਰੀ ਦੁਨੀਆਂ ਤੋਂ ਸ਼੍ਰੋਮਣੀ ਚੂੜਾਮਣ ਕਵੀ ਤਾਂ ਹੀ ਕਹਿੰਦੇ ਨੇ, ਅਜੇ ਤੱਕ ਨੀ ਕੋਈ ਹੋਇਆ, ਇਸ ਕਰਕੇ ਐਸੇ ਕਵੀ ਹੋਏ ਨੇ। ਇਹ ਮਹਾਰਾਜ ਫਿਰ ਇਹ ਵਰਣਨ ਕਰਦਾ ਹੈ ਕਿ ਧੰਨ ਗੁਰੂ ਸਾਹਿਬਾਨੋ ਇਹ ਤੁਹਾਡੀ ਹੀ ਕਿਰਪਾ ਹੈ, ਮੈਂ ਕੌਣ ਹਾਂ, ਮੈਂ ਕੌਣ ਚੀਜ਼ ਹਾਂ।
ਹਲਤ ਵਿਖੇ ਸੁਖ ਦੀਨ,
ਇਹ ਮਹਾਰਾਜ ਸੱਚੇ ਪਾਤਸ਼ਾਹ ਅੰਤ ਵਿਖੇ ਹਲਤ ਵਿਖੇ ਸੁਖ ਦੀਨ, ਇਹ ਲੋਕ ਦੇ ਸੁਖ ਦੇਣ ਵਾਲੇ ਹੋ, ਹਾਲਤ ਪ੍ਰਲੋਕ ਦੇ ਵਿੱਚ ਵੀ ਸੁਖ ਦੇਣ ਵਾਲੇ ਹੋ।
ਸਭ ਇੱਛਾ ਪੂਰਨ ਕਰੀ, ਹਾਲਤ ਵਿਖੇ ਸੁਖ ਦੀਨ,
ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰੀ ਇੱਥੇ ਦੀ ਇੱਛਾ ਪੂਰੀ ਕੀਤੀ, ਜਿਹੜੀ ਮੇਰੀ ਇੱਛਾ ਸੀ ਕਿ ਮੈਂ ਤੁਹਾਡੀ ਰਚਨਾ ਕੁਛ ਲਿਖਾਂ, ਇਹ ਮੇਰੀ ਇੱਛਾ ਪੂਰੀ ਕੀਤੀ, ਹਾਲਤ ਅਗਲੇ ਪ੍ਰਲੋਕ ਦੇ ਵਿੱਚ ਵੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਸੁੱਖਾਂ ਨੂੰ ਦੇਣ ਵਾਲੇ ਹੋ, ਜਾਂ ਆਉਣ ਵਾਲੇ ਸਮੇਂ ਚ ਸੁੱਖਾਂ ਦੇਣ ਵਾਲੀ ਕਥਾ ਹੈ।
ਹਿਰਦੈ ਭਰੋਸਾ ਪਾਲਤ ਮੈਂ,
ਇਹ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੇਰਾ ਭਰੋਸਾ ਹੈ ਕਿ ਮੇਰੀ ਇੱਛਾ ਵੀ ਪੂਰੀ ਕੀਤੀ ਹੈ, ਇਹ ਲੋਕ ਦੇ ਮੇਰੇ ਸੁੱਖ ਵੀ ਮੈਨੂੰ ਦਿੱਤੇ ਨੇ, ਕਿਉਂਕਿ ਰਾਜੇ ਮਹਾਰਾਜੇ ਸੇਵਕ ਬਣ ਗਏ ਸੀ ਇਹ ਕਥਾ ਨੂੰ ਸੁਣ ਕੇ, ਇਹਨੂੰ ਮੇਰੇ ਬੱਗੀਆਂ ਤੇ ਚੜ੍ਹਦਾ ਸੀ, ਸੋਨੇ ਦਾ ਡੰਡਾ ਹੱਥ ਚ ਹੁੰਦਾ ਸੀ ਔਰ ਸੋਨੇ ਲੱਗੀਆਂ ਬੱਗੀਆਂ ਤੇ ਚੜ੍ਹ ਕੇ ਜਾਂਦਾ ਸੀ, ਲਿਖਿਆ ਆਪ ਹੀ ਭਾਈ ਸਾਹਿਬ ਨੇ, ਕਹਿੰਦੇ ਉਹਦੇ ਸਿੰਘ ਬੜ ਭੂਪ ਬਹਾਦਰ, ਇਹ ਕੈਥਲ ਦਾ ਰਾਜਾ ਤੇ ਸੇਵਕ ਬਣ ਗਿਆ ਨਾ, ਕੋਲ ਰੱਖਿਆ ਉੱਥੇ ਬਹੁਤੀ ਕਥਾ ਲਿਖੀ ਹੈ, ਆਪ ਲਿਖਿਆ ਉਹਦੇ ਸਿੰਘ ਬੜ ਭੂਪ ਬਹਾਦਰ, ਕਵ ਲਾਇਓ ਰੱਖਿਓ ਕਰ ਸਾਦਰ, ਕਹਿੰਦੇ ਮੈਨੂੰ ਕਵੀ ਨੂੰ ਬੁਲਾ ਕਰਕੇ ਬੜੇ ਸਤਿਕਾਰ ਨਾਲ ਰੱਖਿਆ, ਬੜੇ ਮਾਨ ਅਪਮਾਨ ਨਾਲ ਰੱਖਿਆ, ਬੜੇ ਮਹਿਲਾਂ ਵਿੱਚ ਰਹਿਣ ਨੂੰ ਸਾਹ ਦਿੱਤੀ, ਗਰੀਬ ਘਰ ਦੇ ਵਿੱਚ ਪੈਦਾ ਹੋਇਆ, ਗਰੀਬੀ ਦੀ ਇਸਨੇ ਬਹੁਤ ਸਾਰੀ ਆਪਣੀ ਲਿਖੀ ਹੈ ਕਿ ਮੈਂ ਕਿੰਨੀ ਗਰੀਬੀ ਚੱਲੀ ਹੈ, ਫਿਰ ਤਾਂ ਇਸ ਦੀ ਕਿਰਪਾ ਕੀਤੀ, ਮੇਰੀ ਇੱਛਾ ਵੀ ਪੂਰੀ ਕੀਤੀ, ਇਹ ਰਚਨਾ ਜਿਹੜੀ ਮੈਂ ਤੁਹਾਡੇ ਕਥਾ ਬਣਾਈ ਮਹਾਰਾਜ ਸੱਚੇ ਪਾਤਸ਼ਾਹ ਜੀ, ਅਤੇ ਨਾਲ ਇਹ ਲੋਕ ਦੇ ਸੁੱਖ ਵੀ ਦਿੱਤੇ, ਤੇ ਹੁਣ ਮੇਰੇ ਮਨ ਚ ਭਰੋਸਾ ਹੈ। ਕਹਿਣ ਲੱਗੇ ਹਾਂਜੀ ਮੁੜ ਕੇ ਪੜ੍ਹੋ,
ਹਿਰਦੈ ਭਰੋਸਾ ਪਾਲਤ ਮੈਂ ਕਰੈ ਕਾਹਿਤ ਸਭ ਸ਼ੀਨ।
ਮੇਰੇ ਮਨ ਚ ਭਰੋਸਾ ਹੈ ਕਿ ਪਰਲੋਕ ਦੇ ਮੈਂ ਸੁੱਖ ਦਿਓਗੇ ਤੇ ਸਾਰੇ ਦੁੱਖਾਂ ਦਾ ਨਾਸ਼ ਕਰ ਦਿਓਗੇ, ਇਹ ਵੀ ਮੈਨੂੰ ਭਰੋਸਾ ਹੈ। ਸੋ ਗੁਰਮੁਖ ਪਿਆਰੋ, ਇਹ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਰਚਨਾ ਬਣਾਈ ਹੈ ਕਥਾ ਗੁਰੂਆਂ ਦੀ, ਉਹ ਆਪ ਜੀ ਨੇ ਸਰਵਣ ਕੀਤੀ ਹੈ। ਸੋ ਸਾਰੀਆਂ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਕੀ ਕਥਾ ਸੁਣੀ ਹੈ, ਗੁਰੂ ਕਿਰਪਾ ਕਰੇ ਕਿ ਸਾਨੂੰ ਇਸ ਕਥਾ ਦਾ ਫਲ ਬਖਸ਼ ਕੇ, ਨਾਮਦਾਨ ਬਖਸ਼ੇ, ਗੁਰਸਿੱਖੀ ਦਾਨ ਬਖਸ਼ੇ, ਆਪਣੇ ਦਰੋਂ ਘਰੋਂ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰੇ ਗੁਣ ਬਖਸ਼ਿਸ਼ ਕਰੇ ਜੋ ਇਹ ਕਥਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਦੱਸੇ ਹਨ। ਸੋ ਇਸ ਕਰਕੇ ਬੜੀ ਪਵਿੱਤਰ ਪਾਵਨ ਕਥਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਸੁਣ ਰਹੇ ਹੋ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਹੁਣ ਆਪਣੇ ਕੋਲ ਇੱਕ ਮਿਸਤਰੀ ਜਥਾ ਵੀ ਹੈ ਜਿਨ੍ਹਾਂ ਨੇ ਮਗਰੋਂ ਗੁਰ ਇਤਿਹਾਸ ਜਾਂ ਗੁਰਬਾਣੀ ਸੁਣਾਉਣੀ ਹੈ, ਉਹ ਵੀ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਤੇ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।